ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਾਲ ਕਾਲ ਖਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਸੱਚ ਕਾਲ ਕੂੜ ਵਰਤਿਆ, ਕਾਲ ਕਾਲ ਖਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ, ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਭੈ ਵਿੱਚ ਖੁੰਭ ਚੜ੍ਹਾਈ ਹੈ, ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਭੈ ਵਿੱਚ ਖੁੰਭ ਚੜ੍ਹਾਈ ਹੈ, ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਾਧ ਸੰਗਤ ਜੀ, ਆਪਾਂ ਜੋ ਬਖਸ਼ਿਸ਼ ਭਰਿਆ ਫਰਮਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਸਰਵਣ ਕੀਤਾ ਹੈ, ਇਹ ਪਵਿੱਤਰ ਉਪਦੇਸ਼ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਧਾਂ ਦੇ ਪ੍ਰਥਾਏ ਉਚਾਰਨਾ ਕੀਤਾ। ਗੁਰਮੁਖ ਪਿਆਰਿਓ, ਆਪਾਂ ਜੋ ਆਸਾ ਦੀ ਵਾਰ ਦਾ ਕੀਰਤਨ ਕਰਦੇ ਅਤੇ ਸਰਵਣ ਕਰਦੇ ਹਾਂ, ਇਸ ਪਾਵਨ ਬਾਣੀ ਦੀ ਭੂਮਿਕਾ ਦੇ ਬਾਰੇ ਸਾਡੇ ਬਜ਼ੁਰਗ ਵਡੇਰਿਆਂ ਨੇ ਬਹੁਤ ਲੰਮਾ ਲਿਖਿਆ ਅਤੇ ਕਿਹਾ। ਹਰ ਪੱਖ ਦੇ ਤਿੰਨ ਪਹਿਲੂ ਹੁੰਦੇ ਨੇ। ਪਹਿਲਾ ਕਾਰਨ, ਦੂਜੀ ਘਟਨਾ, ਔਰ ਤੀਜਾ ਉਹਦਾ ਨਤੀਜਾ ਕੀ ਨਿਕਲਿਆ। ਜਿਹੜੀ ਇਹ ਆਸਾ ਦੀ ਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਇਹਦੇ ਬਾਰੇ ਵਿਦਵਾਨਾਂ ਦੀ ਰਾਏ ਇਹ ਹੈ ਕਿ ਇਹਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੋ ਪੜਾਵਾਂ ਵਿੱਚ ਉਚਾਰਨ ਕੀਤਾ। ਪਹਿਲਾ ਪੜਾਅ, ਪਹਿਲੀਆਂ ਨੌ ਪੌੜੀਆਂ ਹਜ਼ੂਰ ਨੇ ਬਾਬਾ ਫਰੀਦ ਦੇ ਪਾਵਨ ਅਸਥਾਨ ਪਾਕ ਪੱਟਣ ਵਿੱਚ ਉਹਨਾਂ ਦੇ ਗੱਦੀ ਨਸ਼ੀਨ ਬਾਬਾ ਸ਼ੇਖ ਬ੍ਰਹਮ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ, ਜਾਂ ਇਉਂ ਕਹਿ ਲਓ ਉਹਨਾਂ ਨੂੰ ਵਿਚਾਰ ਵਟਾਂਦਰਾ ਕਰਦਿਆਂ, ਉਹਨਾਂ ਨੂੰ ਸਿੱਖਿਆ ਦਿੰਦਿਆਂ ਇਹ ਉਚਾਰਨ ਕੀਤੀਆਂ ਹਨ। ਬਾਕੀ ਦੀਆਂ ਜੋ ਬਾਣੀ ਹੈ ਆਸਾ ਦੀ ਵਾਰ ਦੀ, ਉਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਦੋਨੀ ਚੰਦ ਨਾਮ ਦਾ ਇੱਕ ਬਹੁਤ ਅਮੀਰ ਆਦਮੀ ਸੀ, ਉਹ ਜ਼ਮਾਨੇ 'ਚ ਉਹਦੇ ਕੋਲ 7 ਲੱਖ ਰੁਪਈਆ ਸੀ। 7 ਲੱਖ ਰੁਪਈਆ ਸਾਡੇ 'ਚ ਬਹੁਤ ਪੁਰਾਤਨ ਅਤੇ ਅੱਜ ਵੀ ਕਮਜ਼ੋਰੀ ਹੈ। ਸਾਨੂੰ ਜੇ ਕੁਝ ਵਾਹਿਗੁਰੂ ਨੇ ਦਿੱਤਾ ਤਾਂ ਆਪਾਂ ਲੁਕਾ ਕੇ ਨਹੀਂ ਰੱਖਦੇ, ਅਸੀਂ ਉਪਰਾਲਾ ਕਰਦੇ ਵੀ ਆਪਣੀ ਅਮੀਰੀ ਦਾ ਪ੍ਰਦਰਸ਼ਨ ਕੀਤਾ ਜਾਏ, ਦੂਜਿਆਂ ਨੂੰ ਪਤਾ ਲੱਗੇ ਵੀ ਬੰਦਾ ਬੜਾ ਅਮੀਰ ਹੈ। ਇਹ ਸਾਡਾ ਪੁਰਾਣਾ ਸੁਭਾਅ ਹੈ, ਪੁਰਾਣਾ ਸੁਭਾਅ ਉਹ ਜ਼ਮਾਨੇ 'ਚ ਰਵਾਇਤ ਸੀ ਵੀ ਜਿਹੜਾ ਲੱਖ ਰੁਪਈਏ ਦਾ ਮਾਲਕ ਹੁੰਦਾ ਨਾ, ਉਹ ਆਪਣੇ ਦਰਵਾਜ਼ੇ ਦੇ ਅੱਗੇ ਇੱਕ ਝੰਡਾ ਲਾ ਸਕਦਾ ਸੀ ਔਰ ਉਹ ਝੰਡੇ ਨੂੰ ਵੇਖ ਕਰਕੇ ਲੋਕਾਂ ਦੇ ਮਨ 'ਤੇ ਪ੍ਰਭਾਵ ਪੈਂਦਾ ਸੀ ਵੀ ਇਹ ਆਦਮੀ ਲੱਖਪਤੀ ਹੈ। ਪਰ ਉਹ ਦੁਨੀ ਚੰਦ ਨਾਮ ਦੇ ਮਨੁੱਖ ਨੇ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ 7 ਝੰਡੇ ਗੱਡੇ ਸਨ, ਭਾਵ ਕਿ ਉਹ 7 ਲੱਖ ਦਾ ਮਾਲਕ ਸੀ। ਵਾਹਿਗੁਰੂ ਨੇ ਕਿਰਪਾ ਕੀਤੀ, ਉਹਦੇ ਕਰਮ ਜਾਗੇ, ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਲਾਹੌਰ ਸ਼ਹਿਰ ਵਿੱਚ ਆਏ, ਉਹਨੂੰ ਪਤਾ ਚੱਲਿਆ ਔਰ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਾਜੀ ਮੇਰੇ ਕਿਰਪਾ ਕਰੋ, ਚਰਨ ਪਾਓ, ਮੈਂ ਤੁਹਾਡੀ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਚਾਹੁੰਦਾ। ਸਤਿਗੁਰੂ ਪਾਤਸ਼ਾਹ ਨੇ ਦੁਨੀ ਚੰਦ ਸੇਠ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਉਹਦੇ ਗ੍ਰਹਿ ਵਿਖੇ ਚਰਨ ਪਾਏ, ਸੇਵਾ ਕੀਤੀ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁਨੀ ਚੰਦਾ ਤੇਰੀ ਬੜੀ ਚੱਲਦੀ ਜਾਪਦੀ ਹੈ। ਸਾਡੇ ਸਿੱਖ ਇਤਿਹਾਸ ਵਿੱਚ ਦੁਨੀ ਚੰਦ ਨਾਮ ਦੇ ਕਈ ਪਰਮੇਸ਼ਰ ਦੇ ਪਿਆਰੇ ਹੋਏ ਨੇ। ਇੱਕ ਦੁਨੀ ਚੰਦ ਪੱਟੀ ਦਾ ਸੇਠ ਹੋਇਆ ਜਿਹਦੀ ਬੀਬੀ ਰਜਨੀ ਅਥਵਾ ਰਾਜ ਕੌਰ ਨੇ ਗੁਰੂ ਕਾ ਓਟ ਆਸਰਾ ਲਿਆ ਅਤੇ ਉਹਦੇ ਪਤੀ ਦੇਵ ਨੇ ਇੱਥੇ ਇਸ਼ਨਾਨ ਕੀਤਾ ਔਰ ਤੰਦਰੁਸਤ ਹੋਇਆ। ਉਹ ਦੁਨੀ ਚੰਦ ਪੱਟੀ ਦਾ ਰਹਿਣ ਵਾਲਾ ਸੀ। ਇੱਕ ਦੁਨੀ ਚੰਦ ਮਸੰਦ ਹੋਇਆ ਹੈ, ਮਜੀਠੇ ਦਾ ਰਹਿਣ ਵਾਲਾ, ਭਾਈ ਸਾਲੋ ਦਾ ਪੋਤਰਾ, ਜਿਹੜਾ ਦਸਮ ਪਾਤਸ਼ਾਹ ਮਹਾਰਾਜ ਦੇ ਸਮੇਂ ਅਨੰਦਪੁਰ ਸਾਹਿਬ ਤੋਂ ਨੱਸ ਕੇ ਆਇਆ। ਇਹ ਤੀਸਰਾ ਦੁਨੀ ਚੰਦ ਹੋ ਰਿਹਾ ਹੈ ਜਿਹਦੀ ਧੁੱਪੜ ਗੋਤ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਦੁਨੀ ਚੰਦ ਤੇਰੀ ਬੜੀ ਚੱਲਦੀ ਹੈ, ਇਹ ਗੁਰਮੁਖੋ ਸਾਡੀ ਖੁਰਾਕ ਹੈ, ਖੁਰਾਕ ਅਸੀਂ ਲੋਕਾਂ ਦੇ ਕੋਲੋਂ ਆਪਣੀ ਵਾਹ ਵਾਹ ਕਰਾਉਣੀ ਚਾਹੁੰਦੇ ਹਾਂ ਵੀ ਲੋਕ ਸਾਨੂੰ ਫਲੈਟਰ ਕਰਨ ਵੀ ਤੂੰ ਬੜਾ ਚੰਗਾ ਹੈ, ਸਾਨੂੰ ਅੰਗਤਾ ਦੀ ਬੜੀ ਭੁੱਖ ਹੈ ਵੀ ਲੋਕ ਸਾਡੀ ਜ਼ਿੰਦਾਬਾਦ ਕਰਨ, ਜ਼ਿੰਦਾਬਾਦ ਕਰਨ। ਪਰ ਗੱਲ ਯਾਦ ਰੱਖਿਆ ਜੇ ਜ਼ਿੰਦਾਬਾਦ ਸਾਡੀ ਨਹੀਂ ਰਹਿਣੀ, ਜ਼ਿੰਦਾਬਾਦ ਕੇਵਲ ਅਤੇ ਕੇਵਲ ਗੁਰੂ ਪਰਮੇਸ਼ਰ ਦੀ ਰਹੇਗੀ। ਕਈ ਬੰਦਿਆਂ ਨੇ ਝੂਠੀ ਜ਼ਿੰਦਾਬਾਦ ਕਰਾਈ ਪਰ ਅੱਜ ਉਹ ਮੁਰਦਾਬਾਦ ਹੋ ਗਿਆ, ਜ਼ਿੰਦਾਬਾਦ ਨਹੀਂ ਰਹੀ। ਕਦੇ ਇਹ ਜ਼ਿੰਦਾਬਾਦ ਔਰੰਗਜ਼ੇਬ ਦੀ ਵੀ ਸੀ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਤੇ ਬਾਬਾ ਮਤੀ ਦਾਸ, ਬਾਬਾ ਸਦੀ ਦਾਸ ਅਤੇ ਬਾਬਾ ਦਿਆਲ ਦਾਸ ਨੂੰ ਦਿਨ ਚਿੱਟੇ ਦਿਨ ਸ਼ਹੀਦ ਕੀਤਾ। ਪਰ ਪਿਆਰਿਓ ਅੱਜ ਵੀ ਉਸ ਔਰੰਗਜ਼ੇਬ ਦੀ ਕਬਰ ਕੱਚੀ ਹੈ, ਕੱਚੀ, ਔਰ ਉਹਦੀ ਕਬਰ 'ਤੇ ਬੈਠੇ ਮਜੌਰ ਲੋਕਾਂ ਕੋਲੋਂ ਪੈਸੇ ਮੰਗ ਕੇ ਰਾਤ ਨੂੰ ਦੀਵਾ ਜਗਾਉਂਦੇ ਨੇ। ਲੇਕਿਨ ਸੱਚੀ ਸਰਕਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸਦੀਵੀ ਤੌਰ 'ਤੇ ਜ਼ਿੰਦਾਬਾਦ ਹੈ, ਸਾਡੇ ਵਰਗੇ ਲੱਖਾਂ ਅਤੇ ਕਰੋੜਾਂ ਗੁਰੂ ਕੇ ਸਿੱਖ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰ 'ਤੇ ਜਾ ਕੇ ਮੱਥਾ ਰਗੜਦੇ ਹਾਂ। ਇਹ ਹੈ ਜ਼ਿੰਦਾਬਾਦ, ਉਧਰ ਹੈ ਝੂਠਾਬਾਦ। ਆਪਾਂ ਜੇ ਜੈ ਜੈਕਾਰ ਕਰਨੀ ਅਤੇ ਜ਼ਿੰਦਾਬਾਦ ਕਰਨੀ ਅਤੇ ਕਰਾਉਣੀ ਤਾਂ ਗੁਰੂ ਪਰਮੇਸ਼ੁਰ ਦੀ ਕਰਿਆ ਕਰੀਏ। ਆਪਾਂ ਤਾਂ ਆਪਣੀ ਜੈ ਜੈਕਾਰ ਕਰਾਉਣੀ ਚਾਹੁੰਦੇ ਹਾਂ, ਗੁਰੂ ਸਾਡੇ 'ਤੇ ਕਿਰਪਾ ਕਰੇ, ਅਸੀਂ ਪਰਮੇਸ਼ੁਰ ਦੀ ਜ਼ਿੰਦਾਬਾਦ ਕਰੀਏ, ਪਰਮੇਸ਼ੁਰ ਦੀ ਜੈ ਕਰੀਏ। सानू गुरदेव ने फरमाया नहीं, सानू पक्की हिदायत की सिखा, वाहगुरु जी का खालसा वाहगुरु जी की फतेह। फतेह का भाव है जिंदाबाद, तू वाहगुरु का बण जी की सदीवी तौर पर जिंदाबाद है, तो जेड़े वाहगुरु के नाल जुड़ गए उन्होंने भी जिंदाबाद। बाबा दीप सिंह नूं आपां चेते करदे आ ना, है तो गुरु का लाल पर गुरु के मिशन के मुताबिक अपना सिर वारिया, तो बाबा दीप सिंह अज भी जिंदा। गुरु के मिशन वास्ते बाबा मनी सिंह ने अपना आपा वारिया, वो अज भी जिंदा। साडे वर्गे कई आए तो कई चले गए, ना कोई नहीं जलेंदा। सतगुरु पातशाह महाराज ने दुनी चंद नूं कहा, सेठा मैं तेरी तो बड़ी चलती है, इउं कर। कहण लगा मरी कृपा करो, कोई सेवा बख्शो। तो सतगुरु पातशाह महाराज ने एक सूई दित्ती उहनूं, कहण लगे दुनी चंदा तेरी चलती तो साडा रब दे प्यारां दा एक निक्का जिहा काम कर दी। कहिंदा जी हुकम करो। हजूर कहिंदे भी इह सूई लै जा, ते असीं परलोक दे विच तेरे कोलों इह सूई ले लांगे, किते उत्थे काम आवेगी। विचार ना कीती, कर गया। तो अपनी धर्मपत्नी नूं कहण लगा, भागा वालिए इह सूई सांभ के रख। दुनी चंद दी धर्मपत्नी बीबी कहण लगी, स्वामी जी सूई कित्थों आई, कादे लई लियांदी, जे किस काम है, मैं समझी नहीं। ते दुनी चंद कहण लगा, भागा वालिए ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਸੂਈ ਦਿੱਤੀ, ਤੇ ਕਹਿਣ ਲੱਗੇ ਪ੍ਰਲੋਕ ਵਿੱਚ ਅੱਗੇ ਲੈ ਲਾਂਗੇ। ਬੀਬੀ ਹੱਸ ਪਈ, ਕਹਿਣ ਲੱਗੀ ਸਵਾਮੀ ਜੀ ਬੜੇ ਭੋਲੇ ਜਾਪਦੇ ਹੋ, ਭੋਲੇ। ਕਹਿੰਦੇ ਭਾਗਾਂ ਵਾਲੀਏ ਕਿਉਂ? ਸਵਾਮੀ ਜੀ ਸੂਈ ਦੀਆਂ ਗੱਲਾਂ ਕਰਦੇ ਹੋ, ਆਪਣਾ ਤਾਂ ਤਨ ਵੀ ਨਾਲ ਨਹੀਂ ਜਾਣਾ। ਸੂਈ ਲੈ ਲਈ, ਪਿੱਛੇ ਪੈਰੀ ਮੁੜਿਆ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਸਿਰ ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਭੁੱਲ ਗਿਆ, ਭੁਲੇਖਾ ਲੱਗਾ ਮੈਨੂੰ, ਅੱਗੇ ਤਾਂ ਤਨ ਵੀ ਨਹੀਂ ਜਾਣਾ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੇਠਾ ਤੇਰਾ 7 ਲੱਖ ਅੱਗੇ ਜਾਣਾ, ਅਤੇ ਫਕੀਰਾਂ ਦੀ ਸੂਈ ਵੀ ਨਹੀਂ, ਤੇਰਾ 7 ਲੱਖ ਜਾਣਾ ਨਾ ਅੱਗੇ। ਹੋਸ਼ ਆਈ, ਮਹਾਰਾਜ ਮੇਰੇ 'ਤੇ ਕਰੋ ਕਿਰਪਾ, ਮੈਨੂੰ ਸਮਤ ਬਖਸ਼ੋ। ਅਤੇ ਗੁਰੂ ਦੇ ਪਿਆਰ ਵਾਲੇ ਗੁਰਮੁਖ ਪਿਆਰੋ, ਬਾਕੀ ਦੀ ਆਸਾ ਦੀ ਵਾਰ ਗੁਰਦੇਵ ਨੇ ਉਸ ਦੁਨੀ ਚੰਦ ਧੁੱਪੜ ਦੀ ਹਵੇਲੀ ਵਿੱਚ ਅਚਾਰਨਾ ਕੀਤੀ। ਇਹ 2 ਪੜਾਵਾਂ ਵਿੱਚ ਗੁਰੂ ਪਾਤਸ਼ਾਹ ਨੇ ਚਾਰਨ ਕੀਤੀ ਹੈ। ਇਹਦੀ ਵਿਆਖਿਆ ਬਹੁਤ ਲੰਮੀ ਚੌੜੀ ਹੈ। ਜਦੋਂ ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ, ਅਤੇ ਗੁਰੂ ਕੇ ਰਾਗੀ ਸਿੰਘ ਜਾਂ ਭਾਗਾਂ ਵਾਲੀਆਂ ਰੂਹਾਂ ਆਸਾ ਦੀ ਵਾਰ ਦਾ ਹੈਡਿੰਗ ਪੜ੍ਹਦੀਆਂ ਨੇ, ਸਲੇਖ ਪੜ੍ਹਦੀਆਂ ਨੇ, ਟੁੰਡੇ ਅਸਰਾਜੇ ਕੀ ਧੁਨੀ। ਇਹਦੇ ਬਾਰੇ ਸਾਡੇ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਸ ਨੂੰ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ 'ਤੇ ਯੋਧਿਆਂ ਦੀਆਂ ਵਾਰਾਂ ਸੁਣਾਉਣ ਦਾ ਢਾਡੀ ਸਿੱਖਾਂ ਨੂੰ ਹੁਕਮ ਕੀਤਾ, ਅਤੇ ਨੱਥਾ ਅਤੇ ਬਦੁੱਲਾ ਜੋ ਗੁਰੂ ਘਰ ਤੋਂ ਵਰਸਾਏ ਢਾਡੀ ਸਨ, ਸੁਰ ਸਿੰਘ ਦੇ ਰਹਿਣ ਵਾਲੇ, ਉਹ ਵੱਖ ਵੱਖ ਧੁਨਾਂ ਦੇ ਵਿੱਚ ਵਾਰਾਂ ਸੁਣਾਉਂਦੇ ਸਨ, ਵੱਖ ਵੱਖ ਧੁਨਾਂ ਵਿੱਚ। ਉਹਨਾਂ ਨੇ ਇੱਕ ਦਿਨ ਵਾਈਦ ਵਿੱਚ ਆ ਕੇ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਪਰ ਉਹ ਵਾਰ ਪੇਸ਼ ਕੀਤੀ, ਟੁੰਡੇ ਅਸਰਾਜੇ ਦੀ। ਸਤਿਗੁਰੂ ਪਾਤਸ਼ਾਹ ਨੂੰ ਚੰਗੀ ਲੱਗੀ, ਅਤੇ ਉਹਨਾਂ ਨੇ ਇਹਦਾ ਸਿਰਲੇਖ ਅੰਕਿਤ ਕਰਾਉਣਾ ਕੀਤਾ। ਇਹ ਰਵਾਇਤ ਹੈ। ਉਹ ਟੁੰਡਾ ਅਸਰਾਜਾ ਕੌਣ ਸੀ, ਮੈਂ ਕੇਵਲ ਸੰਖੇਪ ਰੂਪ ਵਿੱਚ ਬੇਨਤੀ ਕਰਾਂ। एक चित्र केतु नाम का राजा होया। राजे दे घर संतान नहीं सी, बड़िया अरदासा बेनतियां कीतियां, परमात्मा त्रुटा पुत्र मिलया। वो लोग जोशियां ते बड़ा बिलीव करते सन, माफी देवे जिन्हें अपना भाईचारा भी कर लग पिया होना, उंगलां चार ते छापां छे, किते नीले रंग का पत्थर, किते पीले रंग का पत्थर। भाई साहब ये की चक्कर है? कहिंदे ज्ञानी जी शनि तो बचन का चक्कर है, ये राहु ते केतु का ग्रह टालन वास्ते ये तां मुंदी पाई है। भलिया किते गुरु के किले विच आ जाए तेरे ते शनि का प्रभाव ही नहीं पाएगा, किते गुरु की आग्ञा च पै जाए तो राहु ते केतु की की जुड़त है भी तेरा दरवाजा लंघ जाए। पर तू परेशान तां परमेश्वर ते भुलिया व्यापन सभे रोग, तेरा परमेश्वर ते गुरु ते नेचा घट गया, तेनू पत्थरां ते विश्वास हो गया पत्थरां ते। बाबे दी बाणी कहिंदी है जो पान की पाई पाए तिन की काल अजाई जाए। जेड़े पत्थरां दी पूजा करी जांदे उन्हां दी कीति कराई खूज पै गई, पत्थरां ते विश्वास ज़्यादा, गुरबाणी ते गुरु के शब्द ते विश्वास घट वध नसीबी। ओ गुरमुख प्यारियो, चित्र केतु राजे ने अपने ज्योतिषियों के कोलों पुछया भी मेरे बच्चे की चढ़ती कला वास्ते एक उपराला दसो, तो कहन लगे राजन इस अपने बच्चे नू एकांत विच रख इहदे को मत्थे ना लगे। बड़ी लंबी भूमिका लिखी विद्वाना ने, 12 साल तक इहनू परिवार तो अड रखो। राजे ने उन्हां ज्योतिषियों के हुक्म की पालना की, समय तो बाद वो बच्चा बाहर आया परिवार विच। राजे लोगों दी कई कई राणियां होंदियां ने, वो अपने पिता के महलों च गया। ओहो ही सेम घटना जिहड़ी आपां पूर्ण भगत वाली पढ़दे हां, उहदी नौजवान राणी का मन ठीक ना रहा, अपने मते पुत्र नूं वेख के अपने बुरे ख्यालां दा प्रगटावा कीता। ओ काका सराज कहण लगा, मां दुनिया दा कोई मनुख जिहड़ी भावना नाल तूं मैनूं वेख्या ओह अपनी मां वल नहीं वेखदा। भाई साहब भाई गुरदास कहिंदे ने, वड्डा बकरमी आखिए धी भैणों संगे, किड्डा भी मनुख ढिली सोच वाला होवे ना वो अपनी भैण ते मां नूं गलत निगाह नाल नहीं वेख सकदा। सानू तां वैसे दया ते गुरु के सिखा देख, पराइयां चंगियां मावां भैणां तियां जाने, तू विचरना समाज विच अखां खोल के चलना पैना, पर तैनूं इस गल का ख्याल रखना पवेगा बराबर दी भैण छोटी धी ते वड्डी मां वेख जरूर। राणी ने मन विच विचार कीती भी जे किते ये मेरा पर्दा पाड़ गया तो गल विगड़ जाएगी, तो मतलाई पिता नूं गुस्सा चढ़िया भी इहो जिहा नलायक बेटा इहनूं जानो मार दिओ। गुस्सा बड़ा चंडाल होंदा, बंदे की मत मारी जाती है। वजीरां नूं तरस आया, जलादां नूं तरस आया, उन्होंने इहदा एक गुट वढ के ते राजे नूं कहण लगे तेरे पुत्र दा असीं कतल कर दिता, वेख ला खून नाल कपड़े लबड़े ने, जिहनूं रब रखे उहनूं कौण मारे। उत्थे विद्वानां ने लिखा भी कुदरती तौर पर बच्चा चीक झाड़ा पा रहा क्योंकि दर्द हो रही है ना, उहदी वधी है, परमात्मा ने ढो ढकाया भी बनजारे आए। उन्होंने बच्चे नूं उस खूह चों कढ़िया, पालना कीती, ਉਹਦੀ ਸੁੰਦਰ ਸੂਰਤ ਵੇਖ ਕੇ ਇੱਕ ਧੋਬੀ ਕਹਿਣ ਲੱਗਾ ਵੀ ਮੈਨੂੰ ਮੁੱਲ ਦੇ ਦਿਓ। ਅਸਰਾਜ ਨੂੰ ਉਸ ਧੋਬੀ ਨੇ ਮੁੱਲ ਲੈ ਲਿਆ। ਸਮੇਂ ਦੇ ਚੱਕਰ ਦੇ ਨਾਲ ਉਹ ਧੋਬੀ ਕੱਪੜੇ ਧੋਣ ਵਾਸਤੇ ਆਇਆ ਅਤੇ ਰਾਜੇ ਦੀ ਮੌਤ ਹੋਣ ਤੋਂ ਬਾਅਦ ਵਜ਼ੀਰਾਂ ਨੇ ਵਿਚਾਰ ਕੀਤੀ ਫਲਾਣੇ ਦਰਵਾਜ਼ੇ ਅੱਗੇ ਜਿਹੜਾ ਆ ਜਾਏ ਉਹਨੂੰ ਆਪਾਂ ਰਾਜਾ ਬਣਾ ਦੇਣਾ। ਉਹ ਮਨੁੱਖ ਜਿਹੜਾ ਮਤੇਈ ਮਾਂ ਦਾ ਮਾਰਿਆ ਘਰੋਂ ਨਿਕਲਿਆ ਸੀ, ਮੌਤ ਦੇ ਖੂਹ 'ਚੋਂ ਭਗਵਾਨ ਨੇ ਕੱਢਿਆ, ਪਰਦੇਸ਼ ਵਿੱਚ ਆ ਕੇ ਰਾਜਾ ਬਣ ਗਿਆ। ਭਾਣਾ ਰੱਬ ਦਾ ਵੀ ਚਿੱਤਰ ਕੇਤੂ ਦੇ ਰਾਜ ਦੇ ਵਿੱਚ ਕਾਲ ਪੈ ਗਿਆ। ਉਹਦੇ ਵਪਾਰੀ ਆਏ, ਰਾਜੇ ਦੀ ਮਹਿਮਾ ਸੁਣੀ, ਸਾਰੇ ਪ੍ਰਸੰਗ ਦਾ ਪਤਾ ਚੱਲਿਆ ਅਤੇ ਇਹਨੇ ਦਇਆ ਕੀਤੀ, ਆਪਣੇ ਪਿਤਾ ਦੀ ਮਦਦ ਕੀਤੀ ਔਰ ਇਸੇ ਤਰ੍ਹਾਂ ਮਤੇ ਭਰਾ ਨਾਲ ਟੱਕਰ ਹੋਈ ਅਤੇ ਇਹਨੇ ਆਪਣੇ ਭਰਾ ਦਾ ਪੱਖ ਵੀ ਪਾਲਣਾ ਕੀਤਾ, ਉਹਦਾ ਭਲਾ ਵੀ ਕੀਤਾ। ਅਤੇ ਸਤਿਗੁਰੂ ਪਾਤਸ਼ਾਹ ਨੇ ਇਸ ਵਾਰ ਵਿੱਚ ਸਾਨੂੰ ਇਹ ਸੰਕੇਤ ਦਿੱਤਾ, ਗੁਰਮੁਖਾ ਤੂੰ ਪਰਮਾਤਮਾ ਦਾ ਬਣ ਅਤੇ ਤੇਰਾ ਵਾਲ ਵਿੰਗਾ ਨਹੀਂ ਹੋਏਗਾ। ਇਹ ਭੂਮਿਕਾ ਇਸ ਕਰਕੇ ਇੱਥੇ ਦਰਜ ਕੀਤੀ ਹੈ। ਜਿਹੜਾ ਆਪਾਂ ਗੁਰਮੁਖ ਪਿਆਰਿਆਂ ਦੀ ਪਾਵ ਰਸਨਾ ਤੋਂ ਇਹ 11ਵਾਂ ਸਲੋਕ ਸਰਵਣ ਕੀਤਾ ਹੈ, ਇਹਦੇ ਬਾਰੇ ਵਿਦਵਾਨ ਪੁਰਸ਼ਾਂ ਦੀ ਰਾਏ ਹੈ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹਾਂ ਦੇ ਕੋਲ ਗਏ, ਜਿਹਨੂੰ ਸੁਮੇਰ ਪਰਬਤ ਕਹਿੰਦੇ ਨੇ, ਪੁਰਾਤਨ ਗ੍ਰੰਥਾਂ ਸੁਮੇਰ ਪਰਬਤ ਕਰਕੇ ਲਿਖਿਆ। ਫਿਰ ਪੁੱਛਣ ਸਿੱਧ ਨਾਨਕਾ ਭਾਈ ਸਾਹਿਬ, ਭਾਈ ਗੁਰਦਾਸ ਨੇ ਇਸ਼ਾਰਾ ਕੀਤਾ ਉਸ ਪੱਖ ਵੱਲ। ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਹਾ ਵਰਤਾਰਾ, ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਜਿਹੜੀ ਗੋਸ਼ਟੀ ਹੋਈ ਨਾ ਸਿੱਧਨਾਂ ਦੇ ਨਾਲ, ਉਹਦੇ 'ਚ ਭਾਈ ਜੀ ਲਿਖਦੇ ਨੇ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਿਚਾਰ ਵਟਾਂਦਰਾ ਹੋਇਆ ਸਿੱਧਾਂ ਦੇ ਨਾਲ, ਅਤੇ ਉਹਨਾਂ ਆਖਿਆ ਮਹਾਰਾਜ ਅਸੀਂ ਤਾਂ ਉੱਥੋਂ ਪਾਸੇ ਹੋ ਕੇ ਆਏ, ਸਾਨੂੰ ਦੱਸੋ ਵੀ ਉੱਥੋਂ ਦੀ ਕੀ ਪੁਜੀਸ਼ਨ ਹੈ, ਕੀ ਹਾਲਤ ਹੈ। ਅਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਸਿੱਧੋ ਜੋਗੀਓ ਨਾਥੋ, ਸਾਡਾ ਚੰਦਰਮਾ ਅਤੇ ਝੂਠ ਦਾ ਹਨੇਰਾ ਹੈ। ਜਿਵੇਂ ਮੱਸਿਆ ਦੀ ਰਾਤ ਨੂੰ ਚੰਦਰਮਾ ਨਹੀਂ ਹੁੰਦਾ, ਇਸੇ ਤਰ੍ਹਾਂ ਸਮਝ ਲਓ ਵੀ ਹੁਣ ਸੱਚ ਬਿਲਕੁਲ ਖਤਮ ਹੋ ਗਿਆ ਹੈ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕਲ ਅਮਾਵਸ ਵਰਤਿਆ, ਹਉ ਭਾਲਣ ਚੜ੍ਹਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ, ਧੌਲ ਖੜਾ ਤਰ ਹੇਤ ਪੁਕਾਰਾ। ਪਾਪਾਂ ਨੇ ਧਰਤੀ ਨੂੰ ਦਵਾਰਿਆ ਔਰ ਉਹ ਧਰਮ ਦਾ ਬਲ ਥੱਲਿਓਂ ਦੁਹਾਈਆਂ ਪਾਉਂਦਾ ਵੀ ਮੇਰਾ ਬਚਾਅ ਕਰਨਾ ਕਰੋ। ਜਿਵੇਂ ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਦੇ ਵਿੱਚ ਵੀ ਇਹਦਾ ਹੋਰ ਥਾਂ 'ਤੇ ਵੀ ਇਸ਼ਾਰਾ ਆਉਂਦਾ ਹੈ। ਤੋ ਉਸ ਪਾਵਨ ਪਵਿੱਤਰ ਵਿਚਾਰ ਨੂੰ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਖੁਲਾਸੇ ਦੇ ਸਹਿਤ ਵਰਣਨ ਕੀਤਾ ਹੈ। ਅਤੇ ਜਿਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਸਰਵਣ ਕਰੀਏ, ਅਤੇ ਮਨ ਦੇ ਖੜਾਅ ਨੂੰ ਰੋਕਣ ਲਈ ਸਾਡਾ ਇੱਕ ਨਿੱਕਾ ਜਿਹਾ ਉਪਰਾਲਾ ਹੈ, ਜ਼ੋਰ ਨਹੀਂ। ਉਹ ਉਪਰਾਲਾ ਕੀ ਹੈ? ਆਪਾਂ ਇੱਕ ਵੇਰਾ ਮਿਲ ਕੇ ਹਮਲਾ ਮਾਰੀਏ। ਸਾਰੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ, ਸੱਚ ਕਾਲ ਕੂੜ ਵਰਤਿਆ।
ਹੈ ਤਾਂ ਸਮਾਂ ਸੀ ਇਹ ਸੱਚ ਦਾ, ਕਾਲ ਦਾ ਅਰਥ ਹੈ ਟਾਈਮ। ਸੱਚ ਦਾ ਸਮਾਂ ਹੈ ਮਨੁੱਖਾ ਜਨਮ। ਸੱਚ ਕਾਲ ਕੂੜ ਵਰਤਿਆ, ਹੈ ਤਾਂ ਇਹ ਸੱਚ ਬੋਲਣ ਦਾ ਟਾਈਮ, ਪਰ ਝੂਠ ਦਾ ਬੋਲਬਾਲਾ, ਝੂਠ ਦਾ ਬੋਲਬਾਲਾ। ਤੁਹਾਡੇ ਚੋਂ ਕੋਈ ਗੁਰਮੁਖ ਕਵੇਗਾ ਬਿਆਨ ਗਿਆ ਨਹੀਂ, ਸਰਦਾ ਕਾਲ ਕਿਵੇਂ ਹੋਇਆ ਭਲਾ? ਗੱਲ ਸਮਝ ਨਹੀਂ ਪਈ, ਖੁਲਾਸਾ ਕਰਕੇ ਦੱਸੋ। ਇਸ ਗੱਲ ਦਾ ਜਵਾਬ ਗੁਰਮੁਖ ਪਿਆਰੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਨੇ ਦਿੱਤਾ ਹੈ। ਉਹ ਕਹਿੰਦੇ ਭਲਿਆ, ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਤੈਨੂੰ ਤਾਂ ਕਹੀ ਹੈ, ਚਾਰ ਪਾਵ ਦੇ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਠ ਬੈਠ ਤਾਂ ਠੇਂਗਾ ਪਰ ਹੈ ਤਬ ਕਤ ਮੂੰਡ ਬਲਈ ਹੈ, ਹਰ ਬਿਨ ਬੈਲ ਬਰਾਨੀ ਹੋਈ ਹੈ, ਟੂਟੇ ਨਾਕਨ ਫਾਟੇ ਕਾਧਨ ਕੋਧੋ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਬਨ ਮਈਆ ਅਜੋ ਨਾ ਪੇਟ ਅਗਈ ਹੈ। ਸਮਝ ਨਹੀਂ ਪਈ ਵੀ ਬਾਬਾ ਕਬੀਰ ਜੀ ਨੇ ਕੀ ਕਿਹਾ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਇਹ ਮਨੁੱਖਾ ਜਨਮ ਤੈਨੂੰ ਸੱਚ ਨਾਲ ਜੁੜਨ ਦਾ ਮੌਕਾ ਦਿੱਤਾ ਵਾਹਿਗੁਰੂ ਨੇ, ਅਤੇ ਜੇ ਭਲਾ ਅਣਗਹਿਲੀ ਕਰਕੇ ਢਲਿਆਈ ਕਰਕੇ ਇਹ ਤੇਰੇ ਹੱਥੋਂ ਸਮਾਂ ਨਿਕਲ ਗਿਆ ਅਤੇ ਯਾਦ ਰੱਖੀ ਹਾਲਤ ਬੜੀ ਮਾੜੀ ਹੋਵੇਗੀ। ਭਗਤ ਕਬੀਰ ਜੀ, ਉਹ ਮਾੜੀ ਹਾਲਤ ਕਿਹੜੀ? ਅਤੇ ਬਾਬਾ ਕਬੀਰ ਜੀ ਕਹਿੰਦੇ ਨੇ ਚਾਰ ਪਾਵ ਦੇ ਸਿੰਘ ਗੁੰਗ ਮੁੱਖ। ਹੁਣ ਤਾਂ ਦੋ ਪੈਰ ਨੇ, ਚਾਰ ਪੈਰ ਹੋ ਜਾਣਗੇ ਕਦੋਂ? ਜਦੋਂ ਬਲਦ ਬਣ ਜਾਏਗਾ, ਢੱਗਾ ਬਣ ਜਾਏਗਾ। ਚਾਰ ਪਾਵ ਦੋ ਸਿੰਘ, ਸਿਰ ਦੇ ਸਿੰਘ ਹੋਣਗੇ ਦੋ, ਗੁੰਗ ਮੁੱਖ, ਜ਼ਬਾਨ ਤੋਂ ਬੋਲਿਆ ਨਹੀਂ ਜਾਣਾ। ਚਾਰ ਪਾਵ ਦੋ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਦੋਂ ਭਲਿਆ ਪਰਮਾਤਮਾ ਦਾ ਨਾਮ ਕਿਵੇਂ ਲਏਗਾ? ਉਠਤ ਬੈਠਤ ਠੇਂਗਾ ਪਰ ਹੈ, ਤੇਰਾ ਮਾਲਕ ਉੱਠਦਿਆਂ ਬਹਿੰਦਿਆਂ ਤੈਨੂੰ ਹੁੱਜਾਂ ਮਾਰੇਗਾ ਸੋਟਿਆਂ ਦੀਆਂ, ਤਬ ਕਦ ਮੂਲ ਲਕਈ ਹੈ, ਕਿੰਨਾ ਕੁ ਮੂੰਹ ਲੁਕਾਵੇਂਗਾ ਓਨੇ ਤੇਰੇ ਨੱਕ ਵਿੱਚ ਨੱਥ ਪਾ ਕੇ ਤੈਨੂੰ ਖਿੱਚਣਾ ਹੈ, ਸਾਰੋ ਦਿਨ ਡੋਲਤ ਮਨ ਮਈਆ ਅਜੋ ਨਾ ਪੇਟ ਗਈ ਹੈ। ਖੇਤੀਬਾੜੀ ਕਰਨ ਤੋਂ ਬਾਅਦ, ਹਲ ਚਲਾਉਣ ਤੋਂ ਬਾਅਦ ਤੇਰਾ ਰੱਸਾ ਖੋਲ੍ਹ ਕੇ ਤੈਨੂੰ ਛੱਡ ਜਾਏਗਾ ਥਾਂ ਥਾਂ ਤੋਂ, ਤੂੰ ਕੱਖਾਂ ਨੂੰ ਚੁਗੇਗਾ, ਤੇਰਾ ਪੇਟ ਨਹੀਂ ਭਰਨਾ। ਕਿਉਂ? ਜੇ ਤੂੰ ਸੱਚ ਦੇ ਮੌਕੇ 'ਤੇ ਸੱਚ ਨੂੰ ਸੰਭਾਲਿਆ ਨਾ, ਤੇ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਭਲਿਆ ਇਹ ਮੌਕਾ ਦਿੱਤਾ ਵਾਹਿਗੁਰੂ ਨੇ, ਇੱਕ ਦਰਵਾਜ਼ਾ ਖੋਲ੍ਹਿਆ 84 ਚੋਂ ਨਿਕਲਣ ਦਾ, ਬਾਹਰ ਦਾ ਬਾਹਰ। ਆ ਮਾਲਵੇ ਵਿੱਚ ਜਾਈਏ ਨਾ, ਅਤੇ ਉੱਥੋਂ ਦੇ ਵੀਰ ਕਹਿੰਦੇ ਬਾਹਰ, ਭੀੜ ਦੇ ਬਾਹਰ ਕਹਿੰਦੇ ਨੇ ਮੇਨ ਦਰਵਾਜ਼ੇ ਨੂੰ, ਮੁੱਖ ਦਰਵਾਜ਼ੇ ਨੂੰ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਭਲਿਆ ਅੰਦਰ ਨਿਗਾਹ ਤਾਂ ਮਾਰ। ਤੂੰ ਮੇਰੇ ਪਾਤਸ਼ਾਹ ਕਹਿੰਦੇ ਹੈ ਤਾਂ ਜੀ, ਸੱਚ ਬੋਲਣ ਦਾ ਸਮਾਂ ਕੂੜ ਵਰਤਿਆ, ਪਰ ਕੀ ਕਹੀਏ, ਥਾਂ ਥਾਂ 'ਤੇ ਝੂਠ ਦਾ ਬੋਲਬਾਲਾ ਹੈ, ਥਾਂ ਥਾਂ 'ਤੇ ਝੂਠ ਦੀਆਂ ਗੱਲਾਂ ਚੱਲਦੀਆਂ ਨੇ, ਥਾਂ ਥਾਂ 'ਤੇ ਝੂਠ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ।
ਕਲ ਕਾਲਖ ਬੇਤਾਲ।
ਇਸ ਪ੍ਰਕਾਰ ਇਹ ਕਲਯੁਗ ਦੇ ਸਮੇਂ ਦੇ ਵਿੱਚ ਮਨੁੱਖ ਨੇ ਬੁਰੀਆਂ ਕਰਤੂਤਾਂ ਕਰਕੇ ਆਪਣੇ ਆਪ ਨੂੰ ਬਸੁਰਾ ਕਰ ਲਿਆ। ਬੇਤਾਲ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ ਨੇ, ਇੱਕ ਬੇਤਾਲ ਦਾ ਅਰਥ ਹੈ ਭੂਤਨਾ, ਇੱਕ ਬੇਤਾਲ ਦਾ ਅਰਥ ਹੈ ਬੇਸੁਰਾ, ਬੇ ਦਾ ਅਰਥ ਹੈ ਰਹਿਤ, ਤਾਲ ਦਾ ਅਰਥ ਹੈ ਸੋਤੋ ਰਹਿਤ, ਤੀਜਾ ਅਰਥ ਸਾਡੇ ਵਿਦਵਾਨ ਵੀਰਾਂ ਨੇ ਕੀਤਾ ਹੈ, ਤਾਲ ਦਾ ਅਰਥ ਹੈ ਸਰੀਰ। ਜਿਹੜੀਆਂ ਗੁਪਤ ਰੂਹਾਂ ਵਿਚਰਦੀਆਂ ਨੇ ਨਾ, ਜੋ ਆਪਾਂ ਪੜ੍ਹਦੇ ਅਤੇ ਸੁਣਦੇ ਹਾਂ ਪੁਰਾਤਨ ਬਜ਼ੁਰਗਾਂ ਕੋਲੋਂ, ਉਹ ਰੂਹਾਂ ਜਿਹੜੀਆਂ ਵੇਖਣ ਵਿੱਚ ਨਹੀਂ ਆਉਂਦੀਆਂ ਪਰ ਵਰਤਦੀਆਂ ਹੈਨ, ਉਹਨਾਂ ਨੂੰ ਬੇਤਾਲ ਕਹਿੰਦੇ ਨੇ, ਉਹ ਵੀ ਬੇਤਾਲ ਨੇ। ਇਸ ਸੱਚ ਦੇ ਸਮੇਂ ਦੇ ਵਿੱਚ ਮਨੁੱਖ ਔਗਣ ਕਰ ਕਰਕੇ ਅਤੇ ਬੇਸੁਰਾ ਹੋ ਗਿਆ, ਬੇਨਿਯਮਾ ਹੋ ਗਿਆ, ਇੰਨੀ ਆਪਣੀ ਸ਼ਕਲ ਅਤੇ ਸੂਰਤ ਨੂੰ ਵਿਗਾੜ ਦਿੱਤਾ, पर एक गल दा ख्याल रख्या जे
बियो बीज पत लै गए अब क्यों उगवै दाल।
एक जिमीदार भरा अपने घरों बीज नूं साफ करके ते अपने खेतां विच उन्हूं बीजने लई लै गया ते जदों उन्हें ध्यान नाल उन्हूं बीजिया ना ते समें दे मुताबक उहदा बोल लगा ते उहदा घर भर गया। हुण तां अपने लाइटां आ गईआं ना, कुदरती तौर ते बेटे दा विआह है ते छोलियां दी दाल दिला के रखी अपने घर गट्टा भर के। घर दे मैंबर सुते ने, उदों चाह दा रवाज नहीं सी हुंदा। उस किसान ने मन विच विचार कीती भी चलो घरदिआं नूं ठौणा कादा है, इहो ही बीज होणा है। उहने उह दाल दा भरिआ होइआ गट्टा नाल लिआ ते जा के खेत विच हल जोइआ ते उहने दाल ही केर दित्ती ते घर दे कमले टब्बर ਕਹਿਣ ਲੱਗੇ ਵੀ ਇਹ ਤਾਂ ਬਹੁਤ ਵਧੀਆ ਕੰਮ ਹੋਇਆ ਵੀ ਪਹਿਲਾਂ ਛੋਲੇ ਬੀਜਦੇ ਸਾਂ, ਮੁੜ ਕੇ ਦਲਾਉਣਾ ਪੈਂਦਾ, ਛੱਟਣਾ ਪੈਂਦਾ ਸੀ, ਐਤਕੀ ਦਾਲ ਹੀ ਉੱਗੇਗੀ, ਦਾਲ ਹੀ। ਹੁਣ ਲੋਕਾਂ ਦੇ ਛੋਲੇ ਉੱਗ ਗਏ ਅਤੇ ਦਾਲ ਕਿੱਥੇ ਉੱਗੇ? ਕਿਉਂਕਿ ਦੁਫਾੜ ਹੋ ਗਈ, ਦਾਲ ਨਹੀਂ ਉੱਗਦੀ। ਇੱਥੇ ਗੁਰੂ ਪਾਤਸ਼ਾਹ ਮਹਾਰਾਜ ਦੇ ਕਹਿਣ ਵਿੱਚ ਕੋਈ ਨਾ ਕੋਈ ਰਾਜ ਹੈ, ਭੇਦ ਹੈ, ਭੇਦ। ਉਹਨਾਂ ਨੇ ਦਾਲ ਕਿਉਂ ਕਿਹਾ? ਗੁਰਮੁਖੋ, ਛੋਲਿਆਂ ਦੇ ਦਾਣੇ ਨੂੰ ਜਦੋਂ ਆਪਾਂ ਬੀਜਦੇ ਹਾਂ ਨਾ, ਉਹ ਪੁੰਗਰਦਾ ਜਿਹਨੂੰ ਆਪਾਂ ਕਹਿੰਦੇ ਅੰਕੁਰ, ਉਹ ਅੰਕੁਰ ਤਾਂ ਫੁੱਟਦਾ ਵੀ ਛੋਲਿਆਂ ਦੇ ਜਿਹੜੇ ਦੋ ਹਿੱਸੇ ਨੇ ਉਹ ਇਕੱਠੇ ਹੋਣ ਅਤੇ ਉਹਨਾਂ ਦੋ ਦੇ ਇਕੱਠੇ ਹੋਣ ਕਰਕੇ ਜਦੋਂ ਪਾਣੀ ਦਾ ਸਲਾਬ ਪਹੁੰਚਦੀ ਅਤੇ ਉਹਦੇ 'ਚੋਂ ਉਹ ਬੂਟਾ ਪੁੰਗਰਦਾ ਹੈ, ਉਹਦੇ 'ਚੋਂ ਹੋਰ ਅੱਗੇ ਫਲ ਲੱਗਦੇ ਨੇ। ਇਹਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਕਹਿਣਾ ਚਾਹੁੰਦੇ ਨੇ, ਗੁਰਸਿੱਖਾ ਤੂੰ ਦੁਫਾੜ ਹੋਇਆ ਪਿਆ, ਦੁਫਾੜ ਵੀ ਗੁਰਦੁਆਰੇ ਵੀ ਜਾਣਾ ਅਤੇ ਜਿੰਨਾ ਚਿਰ ਕਬਰ 'ਤੇ ਜਾ ਕੇ ਪਰਿਕਰਮਾ ਨਾ ਕੀਤੀਆਂ ਅਤੇ ਉੱਥੋਂ ਮਿੱਠੇ ਚੌਲ ਨਾਲ ਹੈ, ਤਸੱਲੀ ਕਿੱਥੇ ਆਉਣੀ ਤੈਨੂੰ? ਬੜਾ ਕਬਰਾਂ ਦਾ ਬੋਲਬਾਲਾ ਜੀ ਗੁਰਮੁਖੋ। ਕਦੇ ਲਿਖਿਆ ਜੀ ਸਾਡੇ ਕੌਮੀ ਵਿਦਵਾਨ ਭਾਈ ਪੂਰਨ ਸਿੰਘ ਨੇ, ਪੰਜਾਬ ਜਿਉਂਦਾ ਗੁਰਾਂ ਦੇ ਨਾਮ 'ਤੇ, ਅੱਜ ਬੜਾ ਦੁੱਖ ਨਾਲ ਕਹਿਣਾ ਪੈਂਦਾ ਪੰਜਾਬ ਵਿੱਚ ਇੱਕ ਰਹਿ ਗਿਆ ਨਸ਼ਾ ਅਤੇ ਇੱਕ ਰਹਿ ਗਿਆ ਨੇ ਕਬਰਾਂ, ਬਾਕੀ ਸਭ ਕੁਝ ਹੀ ਗਾਇਬ। ਇੰਨੇ ਕਿਲੋਮੀਟਰ ਨਹੀਂ, ਜਿੰਨੀਆਂ ਸੜਕਾਂ 'ਤੇ ਕਬਜ਼ਾ ਕਰਨ ਵਾਲਿਆਂ ਨੇ ਕਬਰਾਂ ਬਣਾ ਦਿੱਤੀਆਂ ਨੇ। ਨਾ ਉਹਨਾਂ ਦੀ ਮਾਂ ਉੱਥੇ ਮਰੀ ਹੈ ਵੀ ਮਾਂ ਦੀ ਕਬਰ ਹੋਵੇ, ਨਾ ਪਿਓ ਹੀ ਮਰਿਆ, ਪਤਾ ਨਹੀਂ ਕਿੱਥੋਂ ਨਵੇਂ ਨਵੇਂ ਜੰਮ ਪਏ। ਮੈਂ ਤਾਂ ਅੱਗੇ ਵੀ ਕਈ ਵਾਰ ਕਿਹਾ ਵੀ ਉਹਦੇ ਕਬਰਾਂ ਨੂੰ ਮੱਥਾ ਟੇਕਦੇ ਨੇ ਨਾ, ਉਹਨਾਂ ਸਾਰਿਆਂ ਨੂੰ ਕਹੋ ਵੀ ਗਿਆਨੀ ਜਸਵੰਤ ਸਿੰਘ ਦੀ ਜੁੱਤੀ ਨੂੰ ਤੋੜ ਕੇ ਵਿਖਾਉਣ, ਜਿਹੜੀਆਂ ਥਾਂ ਥਾਂ ਜਾਲੀ ਬਣਾਈ ਜਾਂਦੇ ਨਾ। ਮੈਂ ਕਿਸੇ ਧਰਮ ਨੂੰ ਚੈਜ ਨਹੀਂ ਜੇ ਕਰਦਾ, ਮੈਂ ਤਾਂ ਇਹਦਾ ਗਲਤ ਅਰਥ ਕਰਨਾ। ਜਿਹਨਾਂ ਧਰਮ ਸਤਿਕਾਰਯੋਗ ਨੇ ਆਪਣੇ ਧਰਮ ਵਿੱਚ ਪਰਪੱਕ ਰਹਿਣ, ਮੈਂ ਉਹਨਾਂ ਵਿਹਲੜ ਲੋਕਾਂ ਨੂੰ ਕਹਿੰਦਾ ਹੈ ਜਿਹੜੇ ਘਰਾਂ 'ਚੋਂ ਵਿਹਲੇ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਸਤੇ ਆਪਣੀ ਰੋਜ਼ੀ ਅਤੇ ਰੋਟੀ ਵਿਖਾ ਕੇ ਨਵੀਆਂ ਜਾਲੀ ਕਬਰਾਂ ਬਣਾ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਿਹੜੀਆਂ ਪੁਰਾਤਨ ਬਜ਼ੁਰਗਾਂ ਦੀਆਂ ਕਬਰਾਂ ਨੇ ਨਾ, ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂ, ਲੇਕਿਨ ਗੁਰੂ ਕਾ ਸਿੱਖ ਹੋਵੇ ਅਤੇ ਕਬਰਾਂ ਨੂੰ ਮੱਥਾ ਟੇਕ ਕੇ ਉਹਨੂੰ ਮਰ ਜਾਣਾ ਚਾਹੀਦਾ ਹੈ। ਮੈਂ ਕੋਲੋਂ ਨਹੀਂ ਕਹਿੰਦਾ, ਮੈਂ ਗੁਰੂ ਕਾ ਸਿੱਖ ਹਾਂ, ਤੁਹਾਡੀ ਕੌਮ ਦਾ ਪ੍ਰਚਾਰਕ ਹਾਂ, ਕਥਾ ਵਾਚਕ ਹਾਂ। ਥੇੜੀ ਪਿੰਡ ਹੈ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ, ਇਤਿਹਾਸ ਪੜ੍ਹੋ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਸ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਇਆ। ਉੱਥੇ ਕੋ ਕਬਰ ਹੈ, ਮੈਨੂੰ ਨਾਂ ਭੁੱਲ ਗਿਆ ਵੀ ਜਿਹਦੇ ਨਾਂ ਦੀ ਕਬਰ ਹੈ, ਅਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਇਹ ਕਿਉਂ? ਅਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਮੈਨੂੰ ਖੁਸ਼ੀ ਹੈ ਇਸ ਗੱਲ ਦੇ ਵੀ ਮੇਰਾ ਖਾਲਸਾ ਜਗਦਾ ਸੀ, ਕਬਰ ਨੂੰ ਮੱਥਾ ਨਹੀਂ ਟੇਕਣਾ, ਅਤੇ ਸਿੱਖੋ ਅੱਜ ਤੁਹਾਨੂੰ ਖੁਸ਼ੀ ਵਿੱਚ ਆਪਾਂ ਲੰਗਰ ਛਕਾਉਣਾ। ਥੇੜੀ ਪਿੰਡ ਜੇ ਕੋ ਥੇੜੀ ਪਿੰਡ, ਗੁਰਦੇਵ ਨੇ ਅਕਾਲ ਪੁਰਖ ਅੱਗੇ ਸਿਰ ਝੁਕਾਇਆ, ਅਕਾਲ ਪੁਰਖ ਅੱਗੇ, ਅਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਕਬਰ ਵਾਲੇ ਪਾਸੇ ਮੂੰਹ ਕੀਤਾ। ਜੇ ਕਹਿੰਦੇ ਸਿੱਖੋ ਬਿਸ਼ਾਰਾ ਤਾਂ ਨਿਗਾਹ ਸ਼ਬਦ ਵਾਲੇ ਪਾਸੇ ਹੈ, ਅਤੇ ਤੁਸੀਂ ਇੰਨੇ ਸੁਚੇਤ ਹੋ, ਮੈਂ ਤੁਹਾਡਾ ਧੰਨਵਾਦ ਕਰਦਾ, ਤੁਹਾਡੇ 'ਤੇ ਗੁਰੂ ਨਾਨਕ ਮਿਹਰ ਰੱਖੇ, ਤੁਸੀਂ ਕਬਰਾਂ ਤੋਂ ਸੁਚੇਤ ਰਹੋ।
ਅੱਜ ਬਦਕਿਸਮਤੀ ਲੈਣਾ ਲੱਗੀਆਂ ਹੁੰਦੀਆਂ ਨੇ ਲੈਣਾ ਮੱਥਾ ਟੇਕਣ ਨੂੰ ਵੀਰਵਾਰ ਵਾਲੇ ਦਿਨ। ਗੁਰੂ ਕੇ ਸਿੱਖਾ ਤੇਰੀ ਜਗ੍ਹਾ ਕਬਰ ਨਹੀਂ, ਤੇਰੀ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਦੇ ਚਰਨ, ਤੇਰੀ ਜਗ੍ਹਾ ਬਾਣੀ। ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪਰਤਾ ਗੁਰੂ ਨਸਤਾਰੇ। ਜੋ ਬਾਣੀ ਕਹਿੰਦੀ ਮਨ, ਗੁਰਬਾਣੀ ਦਾ ਧਾਰਨੀ ਹੋ ਸਾਡੇ ਤੇ ਗੁਰੂ ਪਾਤਸ਼ਾਹ ਰਹਿਮਤ ਕਰਨ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਦਾਲ ਤਾਂ ਨਹੀਂ ਜੇ ਉੱਗਣੀ, ਪਰ ਜਿਨ੍ਹਾਂ ਨੇ ਵੱਤਰ ਦੇ ਨਾਲ ਟਾਈਮ ਨਾਲ ਉਹ ਛੋਲੇ ਬੀਜੇ, ਉਹਨਾਂ ਦੇ ਪੁੰਗਰ ਪਏ, ਉਹਨਾਂ ਦੇ ਉੱਗ ਗਏ।
ਜੇ ਇੱਕ ਹੋਏ ਤਾਂ ਉੱਗਵੇ,
ਜੇ ਤਾਂ ਭਾਈ ਦਾਣਾ ਹੋਵੇਗਾ ਇੱਕ, ਜੇ ਤਾਂ ਤੂਫਾੜ ਹੋਣ ਤੋਂ ਬਚਿਆ ਰਹੇਗਾ, ਭਾਵ ਸਾਡਾ ਮਨ ਜਿਵੇਂ ਆਪਾਂ ਪੜ੍ਹਦੇ ਨਾ, ਇੱਕ ਦਾ ਅਰਥ ਕੀ ਹੈ, ਏਕ ਚਿੱਤ। ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਜਿਹਨੂੰ ਆਪਾਂ ਕਹਿੰਦੇ ਬਿਲਕੁਲ ਕੰਸੈਂਟਰੇਟ ਹੋ ਕੇ, ਇਕਾਗਰਚਿਤ ਹੋ ਕੇ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਬਿਲਕੁਲ ਕੰਸੈਂਟਰੇਟ ਹੋ ਕੇ ਇੱਕ ਚਿੱਤ ਹੋ ਕਰਕੇ ਉਹਨੂੰ ਚੇਤੇ ਕਰਨਗੇ, ਉਹਨਾਂ ਦੇ ਅੰਦਰ ਬ੍ਰਹਮ ਗਿਆਨ ਦਾ ਅੰਕੁਰ ਫੁੱਟੇਗਾ। ਪਰ ਯਾਦ ਰੱਖੀ,
ਰੁੱਤੇ ਹੋ ਰੁੱਤ ਹੋਏ,
ਜੇ ਆਪਾਂ ਆਖੀਏ ਵੀ ਗੁਰਮੁਖੋ ਹਾੜ ਦੇ ਮਹੀਨੇ 'ਚ ਕਣਕ ਬੀਜੀਏ ਤਾਂ ਨਹੀਂ ਜੇ ਉੱਗਦੇ। ਕਣਕ ਨੂੰ ਬੀਜਣ ਦਾ ਮੌਸਮ ਹੈ ਠੰਡ, ਅਤੇ ਪੱਕਣ ਦਾ ਮੌਸਮ ਹੈ ਗਰਮੀ। ਇਸੇ ਤਰ੍ਹਾਂ ਹਰ ਜਿਹੜੀ ਗੱਲ ਉਹ ਰੁੱਤ ਨਾਲ ਟਾਈਮ ਨਾਲ ਹੀ ਬਣਦੀ ਹੈ।
ਨਾਨਕ ਪਾਹੈ ਬਾਹਰਾ,
ਅੱਗੇ ਹਜ਼ੂਰ ਨੇ ਦ੍ਰਿਸ਼ਟਾਂਤ ਦਿੱਤਾ ਵੀ ਅੱਗੇ ਬੀਬੀਆਂ ਭੈਣਾਂ ਸਾਡੀਆਂ ਕੱਪੜਿਆਂ ਨੂੰ ਰੰਗ ਲਾਉਂਦੀਆਂ ਸਨ, ਤਾਂ ਉਹ ਉੱਥੇ ਉਦਾਹਰਨ ਦਿੱਤੀ ਮੇਰੇ ਮਾਲਕ ਨੇ। ਉਹਨਾਂ ਬੀਬੀਆਂ ਭੈਣਾਂ ਨੇ ਕੱਪੜੇ ਨੂੰ ਰੰਗਣ ਤੋਂ ਪਹਿਲਾਂ ਜਦੋਂ ਉਹ ਪਾਣੀ ਉਬਾਲਣਾ ਨਾ, ਉਹਦੇ ਥੋੜ੍ਹੀ ਜਿਹੀ ਫਰਕੜੀ ਪਾ ਦੇਣੀ, ਫਰਕੜੀ ਉਹਨੂੰ ਕਹਿੰਦੇ ਸਨ ਪਾ। ਅਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਇਸੇ ਪ੍ਰਕਾਰ ਉਸ ਪਾ ਤੋਂ ਬਿਨਾ
ਕੋਰੇ ਰੰਗ ਨਾ ਸੋਏ।
ਕੋਈ ਅਨਭੋਲ ਭਲਾ ਪੁਰਸ਼ ਜਾਂ ਭਰੀ ਮੇਰੀ ਭੋਲੀ ਭੈਣ ਸਿੱਧਾ ਉਹਨੂੰ ਰੰਗ ਵਿੱਚ ਪਾ ਦੇ ਤਾਂ ਪੂਰਾ ਰੰਗ ਨਹੀਂ ਚੜ੍ਹਦਾ, ਪੱਕੇਗਾ ਨਹੀਂ, ਉਹਨੂੰ ਪਾ ਚਾੜਨੀ ਜ਼ਰੂਰੀ ਹੈ। ਇਸ ਪ੍ਰਕਾਰ ਗੁਰਮੁਖੋ ਸ਼ਰਧਾ ਜਿਹੜੀ ਇਹ ਹੈ ਪਾ, ਇਹ ਹੈ ਫਰਕੜੇ, ਅਤੇ ਜਿਹੜਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਇਹ ਰੰਗ ਚਾੜਨਾ ਹੈ।
ਪੈ ਵਿੱਚ ਖੁੰਭ ਚੜ੍ਹਾਈ ਹੈ,
ਫਿਰ ਭਾਈ ਖੁੰਭ ਕਿਹੜੀ ਚੜ੍ਹਾਉਣੀ ਹੈ, ਜਿਹੜਾ ਪਰਮਾਤਮਾ ਦੇ ਭੈ 'ਚ ਰਹਿਣਾ, ਜਿਹੜਾ ਉਹਦੀ ਆਗਿਆ 'ਚ ਰਹਿਣਾ ਹੈ।
ਸਰਮ ਪਾਹੋ ਤਨ ਹੋਏ,
ਆਪ ਹੀ ਕਿਰਪਾ ਕਰਕੇ ਨਿਰਣਾ ਕਰ ਦਿੱਤਾ ਵੀ ਸਵਾਲ ਕੀਤਾ ਜਗਿਆਸੂ ਨੇ ਵੀ ਮਹਾਰਾਜ ਉਹਦਾ ਤਾਂ ਭਲਾ ਹੋਈ ਨਾ ਫਰਕੜੀ, ਅਤੇ ਫਿਰ ਰੰਗ ਚੜ੍ਹਿਆ। ਇੱਧਰ ਅਧਿਆਤਮਕ ਜਗਿਆਸੂ ਪੁਸਤ ਵਾਲ ਕੇ ਫਰਕੜੀ ਕਿਹੜੀ ਹੈ, ਅਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪਰਮਾਤਮਾ ਦੀ ਭੈ 'ਚ ਰਹਿਣਾ, ਜਿਹੜੀ ਸ਼ਰਮ ਕਰਨੀ ਹੈ ਔਗੁਣ ਵਾਲੇ ਪਾਸੇ, ਉਹ ਤੋਂ ਬਚਣਾ। ਸਰਮ ਪਾਹੋ ਤਨ ਹੋਏ, ਬਰਿਆਈ ਕਰਨ ਤੋਂ ਆਪਣੇ ਆਪ ਨੂੰ ਸੰਕੋਚ ਵਿੱਚ ਰੱਖਣਾ, ਸ਼ਰਮ ਰੱਖਣੀ।
ਨਾਨਕ ਭਗਤੀ ਜੇ ਰਪੈ,
ਉਹ ਭਰੇ ਪਿਆਰੇ ਪਰਮੇਸ਼ਰ ਦੇ ਬਖਸ਼ੀਆਂ ਹੋਈਆਂ ਰੂਹਾਂ ਜਿਹੜੇ ਭੈ 'ਚ ਹਨ,
ਕੂੜੈ ਸੋਏ ਨਾ ਕੋਏ,
ਜਿਹਨਾਂ ਨੂੰ ਪਰਮਾਤਮਾ ਦੇ ਭੈ ਦਾ ਰੰਗ ਚੜ੍ਹ ਗਿਆ ਪਿਆਰਿਓ, ਉਹ ਫਿਰ ਝੂਠ ਵਾਲੇ ਪਾਸੇ ਵੱਲ ਨਹੀਂ ਜਾਂਦੇ।
ਮਹੱਲਾ ਪਹਿਲਾ,
ਕਿਰਪਾ ਕਰਕੇ ਨਿਰਣਾ ਕਰਦੇ ਹਨ।
ਲਭ ਪਾਪ ਦੋਏ ਰਾਜਾ ਮਹਿਤਾ,
ਜੋ ਕੁਛ ਵਾਪਰਿਆ ਇਹਨੂੰ ਪਾਤਸ਼ਾਹ ਇੱਥੇ ਅਨੈਲਸਿਸ ਕਰਕੇ ਨਖੇੜ ਕਰ ਕਹਿੰਦੇ ਨੇ, ਅਨੈਲਸਿਸ ਕਹਿੰਦੇ ਨਖੇੜ ਕਰਨਾ, ਨਿਰਣਾ ਕਰਨਾ। ਇਸ ਕਲਯੁੱਗ ਦੇ ਵਿੱਚ ਖਾਣ ਦਾ ਲੱਭ ਕਹਿੰਦੇ ਨੇ, ਦੋ ਲਫ਼ਜ਼ ਆਉਂਦੇ ਨੇ ਗੁਰਬਾਣੀ 'ਚ, ਲੱਭ ਲੋਭ ਅਤੇ ਲੱਭ ਅਤੇ ਲੋਭ ਤਕਰੀਬਨ ਇਕੱਠੇ ਮਿਲਦੇ। ਇਹਦਾ ਅਰਥ ਮੈਂ ਸੰਤ ਗਿਆਨੀ ਕਰਤਾਰ ਸਿੰਘ ਆਪਣੇ ਉਸਤਾਦ ਜੀ ਕੋਲੋਂ ਪੜ੍ਹਿਆ ਹੈ। ਲੱਭ ਦਾ ਅਰਥ ਹੁੰਦਾ ਖਾਣ ਦਾ ਤਮਾ, ਅਤੇ ਲੋਭ ਦਾ ਅਰਥ ਹੁੰਦਾ ਜੋੜਨ ਦਾ ਲਾਲਚ। ਇੰਨਾ ਡਿਫਰੈਂਸ ਹੈ, ਫਰਕ ਹੈ। ਲੱਭ ਪਾਪ ਦੋ ਰਾਜਾ ਮਹਿਤਾ। ਸੋ ਇਸ ਪ੍ਰਕਾਰ ਖਾਣ ਦਾ ਅਤੇ ਜੋੜਨ ਦਾ ਜਿਹੜਾ ਅਸੀਂ ਇਹ ਪਾਪ ਕਰਦੇ ਹਾਂ, ਇਹ ਕਲਯੁੱਗ ਦਾ ਬੋਲਬਾਲਾ ਰਾਜਾ ਬਣਿਆ। ਔਰ ਇਸੇ ਪ੍ਰਕਾਰ ਮਹਿਤਾ ਦਾ ਅਰਥ ਹੁੰਦਾ ਹੈ ਉਹਦਾ ਅੱਗੇ ਮੇਨ ਕਰਿੰਦਾ। ਸੰਪਰਦਾਇ ਲੋਕਾਂ ਨੇ ਇਹਦਾ ਅਰਥ ਕੀਤਾ ਵਜ਼ੀਰ, ਪਟਵਾਰੀ, ਆਗੂ। ਇਹ ਭਾਈ ਝੂਠ ਜਿਹੜਾ ਨਾ, ਇਹ ਉਸ ਲੱਭ ਰੂਪੀ ਰਾਜੇ ਦਾ, ਲੋਭ ਰੂਪੀ ਰਾਜੇ ਦਾ ਵਜ਼ੀਰ ਬਣਿਆ ਹੈ। ਉਹਦਾ ਸਲਾਹਕਾਰ ਕਹਿ ਲਓ।
ਕੂੜ ਹੋਆ ਸਿਕਦਾਰ,
ਸਿਕਦਾਰ ਦਾ ਭਾਵ ਵੀ ਉਹਨੂੰ ਲਾਗੂ ਕਰਾਉਣ ਵਾਲੇ ਕਰਿੰਦੇ, ਪੰਜਾਬੀ ਚਿਮਚੇ ਕਹਿੰਦੇ ਨੇ ਸਿੱਧੀ ਜੀ ਬੋਲੀ, ਚਿਮਚਿਆਂ ਦਾ ਬੋਲਬਾਲਾ ਨਾ, ਇਹ ਸਿਕਦਾਰ ਚੌਧਰੀ ਹੋਣਗੇ। ਕਿਤੇ ਲੱਭ ਖਾਣ ਦਾ ਜ਼ੋਰ, ਇਸੇ ਪ੍ਰਕਾਰ ਨਾਲ ਜਿਹੜਾ ਝੂਠ ਬੋਲਣਾ ਇਹ ਚੌਧਰ ਦਾ ਕੰਮ ਕਰਦਾ ਇਸ ਕਲਯੁੱਗ ਦੇ ਸਮੇਂ ਦੇ ਵਿੱਚ।
ਕਾਮ ਨੇਬ ਸਦ ਪੁੱਛੀਐ,
ਜਦੋਂ ਕਿਸੇ ਵੱਡੇ ਬੰਦੇ ਨੂੰ ਮਿਲਣ ਵਾਸਤੇ ਜਾਈਦਾ ਤੇ ਉਹਨਾਂ ਦੇ ਮੁੱਖ ਦਰਵਾਜ਼ੇ ਦੇ ਉੱਪਰ ਬੰਦਾ ਖਲੋਤਾ ਹੁੰਦਾ ਪਹਿਰੇਦਾਰ, ਉਹ ਕਹਿੰਦਾ ਜੀ ਉਹ ਆਰਾਮ ਕਰ ਰਹੇ ਨੇ, ਉਹ ਇਸ਼ਨਾਨ ਕਰ ਰਹੇ ਨੇ, ਉਹ ਖਾਣਾ ਖਾ ਰਹੇ ਹਨ। ਇਸ ਤਰ੍ਹਾਂ ਭਾਈ ਕਲਯੁੱਗ ਰਾਜਾ ਹੈ ਤੇ ਉਹਦੇ ਬੂਹੇ ਦੇ ਅੱਗੇ ਗੇਟ ਕੀਪਰ ਕੌਣ ਹੈ, ਪਹਿਰੇਦਾਰ ਕੌਣ ਹੈ? ਅਤੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਉਹਨਾਂ ਦਾ ਮੁੱਖ ਪਹਿਰੇਦਾਰ ਹੈ ਕਾਮ, ਸੈਕਸ, ਇਹ ਕਲਯੁੱਗ ਵਿੱਚ ਮੁੱਖ ਬੋਲਬਾਲਾ ਹੋਵੇਗਾ। ਹੁਣ ਤਾਂ ਅਖਬਾਰ ਗੁਰਮੁਖ ਸੁਰਖੀਆਂ ਇਹੋ ਆਉਂਦੀਆਂ, ਔਰ ਸੁਰਖੀ ਕੋਈ ਨਹੀਂ ਆਉਂਦੀ। ਫਲਾਨੇ ਨੇ ਆਹ ਕਰਮ ਕੀਤਾ, ਬੱਚੀ ਦੇ ਸੱਤ ਨੂੰ ਤੋੜਿਆ, ਕਿਸੇ ਗਰੀਬ ਬੱਚੀ ਉੱਪਰ ਹਮਲਾ ਕੀਤਾ, ਬੜੀਆਂ ਭੈੜੀਆਂ ਖਬਰਾਂ ਆਉਂਦੀਆਂ ਨੇ। ਇਸ ਪ੍ਰਕਾਰ ਕਾਮ ਨੇਦ ਸੱਤ ਪੁੱਛੀਏ, ਜਿਹੜਾ ਕਾਮ ਹੈ ਨਾ ਉਹ ਹੈ ਪਹਿਰੇਦਾਰ, ਉਹਦੇ ਕੋਲ ਹਰ ਰਹਿ ਲਈ ਜਾਂਦੀ ਹੈ।
ਬਹਿ ਬਹਿ ਕਰੇ ਵਿਚਾਰ,
ਸਾਰੇ ਇਕੱਠੇ ਹੋ ਕੇ ਆਪਸ ਵਿੱਚ ਮਸ਼ਵਰਾ ਕਰਦੇ ਨੇ, ਸਲਾਹ ਕਰਦੇ ਹਨ।
ਅੰਧੀ ਰਈਅਤ ਗਿਆਨ ਵਿਹੂਣੀ,
ਇਕੱਲਾ ਰਾਜਾ ਇਹ ਗੁਨਾਹਗਾਰ ਹੈ। ਰਈਅਤ ਕਹਿੰਦੇ ਨੇ ਪ੍ਰਜਾ ਨੂੰ, ਜਨਤਾ ਨੂੰ ਕਹਿੰਦੇ ਨੇ। ਜਿਹੜੀ ਇਹ ਰਈਅਤ ਹੈ ਆਮ ਜਨਤਾ ਹੈ, ਇਹ ਵੀ ਅੰਨੀ ਹੋ ਗਈ। ਕਿਉਂ ਅੰਨੀ? ਗਿਆਨ ਤੋਂ ਖਾਲੀ ਹੈ, ਗਿਆਨ ਤੋਂ ਖਾਲੀ। ਵਿਹੂਣੀ ਦਾ ਭਾਵ ਖਾਲੀ, ਗਿਆਨ ਤੋਂ ਖਾਲੀ ਹੋਣ ਕਰਕੇ ਇਹ ਜਿਹੜੀ ਪ੍ਰਜਾ ਆਮ ਜਨਤਾ ਹੈ ਇਹ ਵੀ ਅੰਨੀ ਹੋ ਗਈ।
ਵਾਹੇ ਭਰੇ ਮੁਰਦਾਰ,
ਕਹਿੰਦੇ ਨੇ ਵਿਕਾਰਾਂ ਦੀ ਅੱਗ ਨਾਲ ਭਰੇ ਪਏ ਨੇ, ਇਹ ਜਿਉਂਦੇ ਮੁਰਦਿਆਂ ਵਰਗੇ ਨੇ। ਮੁਰਦਾਰ ਕਹਿੰਦੇ ਨੇ ਮੁਰਦੇ ਨੂੰ। ਸੋ ਇਸ ਪ੍ਰਕਾਰ ਇਹ ਵੇਖਣ ਨੂੰ ਜਿਉਂਦੇ ਨੇ ਪਰ ਹੈਨ ਮੁਰਦਿਆਂ ਵਰਗੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਆਹੋ ਆਹੋ ਕਰਦੇ ਲੋਕ ਮੁਰਦਿਆਂ ਵਾਕੂ, ਜਿਉਂਦੇ ਲੋਕ ਉੱਚੇ ਹੋ ਹੋ ਬਹਿੰਦੇ ਲੋਕ, ਬਾਉਣੇ ਬਾਉਣੇ ਲੱਗਦੇ ਲੋਕ। ਅਤੇ ਜਿਵੇਂ ਕਿਸੇ ਨੇ ਕਿਆ ਕਹਿਣਾ ਜੀ, ਠੀਕ ਆ ਜੀ, ਹਾਂਜੀ ਹਾਂਜੀ, ਜਿਹਨੂੰ ਕਹਿੰਦੇ ਯੈਸ ਮੈਨ, ਹਰ ਗੱਲ ਵਿੱਚ ਹੰਗਾਰ ਭਰੀ ਜਾਣਾ, ਪੰਗਾਰਾ ਭਰੀ ਜਾਣਾ। ਇਸ ਪ੍ਰਕਾਰ ਜਿਹੜੀ ਰਈਅਤ ਹੈ ਗਿਆਨ ਤੋਂ ਖਾਲੀ ਹੋਣ ਕਰਕੇ ਹਰ ਗੱਲ ਦੀ ਪੁਸ਼ਟੀ ਕਰੀ ਜਾਂਦੀ ਹੈ, ਹਮਾਇਤ ਕਰੀ ਜਾਂਦੀ ਹੈ। ਇਹ ਜਿਉਂਦੇ ਮਨੁੱਖ ਵੀ ਮੁਰਦਿਆਂ ਦੇ ਤੁਲ ਜਾਨਣਾ ਕਰੀਏ।
ਗਿਆਨੀ ਨੱਚਹੇ ਵਾਜੇ ਵਾਵਹੇ,
ਭਾਈ ਜਿਹੜੇ ਲੋਕਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਵਾਲੇ, ਸਾਡਾ ਮਹਿਕਮਾ ਬਣਾ ਗਿਆ, ਬਾਬੇ ਨੇ ਮਾਫ਼ ਕੋਈ ਨਹੀਂ ਕੀਤਾ। ਕਹਿੰਦੇ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਉੱਚੀਆਂ ਬਾਹਵਾਂ ਕਰਕੇ ਅਤੇ ਵਿਆਹਾਂ 'ਤੇ ਭੰਗੜੇ ਪਾਉਂਦੇ ਨੇ, ਵਿਆਹਾਂ 'ਤੇ ਭੰਗੜੇ। ਆਖਣਾ ਤਾਂ ਇਹ ਨੇ ਵੀ ਗੁਰਮੁਖੋ ਬਾਣੀ ਪੜ੍ਹੀਏ, ਆਪਾਂ ਰਲ ਕੇ ਅਰਦਾਸ ਕਰੀਏ। ਅਰਦਾਸ ਦਾ ਚੇਤਾ ਹੀ ਨਹੀਂ, ਭੰਗੜਾ ਪਾਉਣ ਲੱਗ ਪਏ। ਕੌਣ? ਆਪਣੇ ਆਪ ਨੂੰ ਗਿਆਨੀ ਹੋਣ ਵਾਲੇ। ਅਤੇ ਗਿਆਨੀ ਦੀ ਸੁੰਦਰ ਵਿਆਖਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ। ਕਹਿੰਦੇ ਗਿਆਨੀ ਕੌਣ ਹੈ? ਗੱਲਾਂ ਵਾਲਾ ਗਿਆਨੀ ਨਹੀਂ ਹੁੰਦਾ। ਉਹ ਕਹਿੰਦੇ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਵਾ ਮੁਕਤ ਨਰ, ਗਿਆਨੀ ਤਾਂ ਬਖਾਨ। ਜਿਹੜਾ ਨਾ ਡਰੇ ਅਤੇ ਨਾ ਡਰਾਵੇ, ਸੱਚ ਦੀ ਗੱਲ ਕਵੇ, ਉਹ ਹੈ ਗਿਆਨੀ ਪੁਰਖ। ਨਾ ਡਰਨਾ ਨਾ ਡਰਾਉਣਾ। ਪਰ ਉਹ ਲੋਕ ਗਿਆਨੀ ਅਖਵਾਉਣ ਵਾਲੇ ਨੱਚਦੇ ਹਨ, ਵਾਜੇ ਵਜਾਉਂਦੇ ਹਨ।
ਰੂਪ ਕਰਹੇ ਸਿੰਗਾਰ,
ਤੇ ਦਿਨੇ ਰਾਤ ਗੁਰਮੁਖ ਪਿਆਰੋ ਵਨ ਸਵਾਨੇ ਆਪਣੇ ਰੂਪ ਬਣਾਉਂਦੇ ਨੇ, ਕਈ ਤਰ੍ਹਾਂ ਦੇ ਰੰਗ ਲਾਉਂਦੇ ਨੇ। ਸਵਾਰਨਾ ਮਾੜਾ ਨਹੀਂ ਜੇ, ਸਾਡੇ ਕੋਲ ਗਵਾਹੀ ਹੈ ਵੀ ਦਸਮ ਪਾਤਸ਼ਾਹ ਨੂੰ ਗੁਰਸਿੱਖਾਂ ਨੇ ਸ਼ੀਸ਼ਾ ਭੇਟ ਕੀਤਾ, ਦਮਦਮਾ ਸਾਹਿਬ ਸ਼ੀਸ਼ਾ ਹੈ ਜੇ ਉਹ ਮੇਰੇ ਪਾਤਸ਼ਾਹ ਨੂੰ ਦਸਤਾਰ ਸਜਾਉਣ ਲਈ ਸਿੱਖਾਂ ਨੇ ਸ਼ੀਸ਼ਾ ਭੇਟ ਕੀਤਾ, ਦਮਾਲਾ ਸਜਾਇਆ ਮੇਰੇ ਮਾਲਕ ਨੇ। ਧੰਨ ਬਾਜਾਂ ਵਾਲਿਆ ਤੈਨੂੰ ਨਮਸਕਾਰਾਂ ਕਰੋੜਾਂ ਮੇਰਾ। ਕਹਿੰਦੇ ਮੈਂ ਤਾਂ ਦਸਤਾਰ ਬੰਨ ਲਈ, ਪਰ ਇੱਥੇ ਕਿਸੇ ਨੂੰ ਲਕਵਾ ਹੋਇਆ ਹੋਵੇ ਨਾ, ਜਿਹੜਾ ਸ਼ੀਸ਼ੇ 'ਚ ਆ ਕੇ ਮੂੰਹ ਵੇਖ ਲਏ ਅਤੇ ਨਾਲ ਬਾਣੀ ਪੜੇਗਾ, ਉਹਦਾ ਵਿੰਗਾ ਮੂੰਹ ਵੀ ਠੀਕ ਹੋ ਜਾਏਗਾ। ਉਹ ਦਮਦਮਾ ਸਾਹਿਬ ਸ਼ੀਭਾ ਸਵਾਇਮਾਨ ਜੇ ਦਮਦਮੇ ਸਾਹਿਬ। ਪਰ ਆਪਾਂ ਸ਼ੀਸ਼ਾ ਕਿਹੜਾ ਵੇਖਣਾ ਗੁਰਮੁਖੋ? ਗੁਰੂ ਕੀ ਬਾਣੀ ਦਾ ਸ਼ੀਸ਼ਾ ਵੇਖ ਕੇ ਅਤੇ ਆਪਣੇ ਅੰਦਰ ਝਾਤੀ ਮਾਰਨੀ ਵੀ ਮੇਰੇ 'ਚ ਕਿੰਨੇ ਕਉਗੜ ਨੇ। ਜਿਵੇਂ ਸ਼ੀਸ਼ਾ ਵੇਖ ਕੇ ਇਹਨੂੰ ਚੁਗਲ ਵੀ ਕਹਿੰਦੇ ਨਿਹੰਗ ਸਿੰਘ, ਅਤੇ ਜਿਹੋ ਜਿਹਾ ਸਾਡੀ ਸ਼ਕਲ ਉਹੋ ਜਿਹੀ ਸਾਨੂੰ ਦੱਸੇਗੀ। ऐसे तरह गुरबाणी नूं पढ़ के ते आपां विचार दा शीशा मारना ते अपने आप नूं सुधारना है। पर इस प्रकार ये ज्ञान दीयां गल्लां करन वाले लोग नची जांदे ने, वाजे वजाई जांदे ने, ते कई तरह दीयां शकलां सवारदे हन।
ऊचे कूके वादा गावे,
उच्ची उच्ची कूकदे ने ते झगड़ियां दीयां गल्लां करदे ने, फलाना लड़ गया, फलाना मर गया, फलाना बच गया,
जोधा का विचार।
इस प्रकार जिहड़े योधे होए ने सूरमे मर्द, उहनां दीयां विचारां करनियां चाहीदियां ने। ਵਿਚਾਰਾਂ ਤਾਂ ਕਰਦੇ ਨੇ ਸੂਰਮਿਆਂ ਦੀਆਂ, ਪਰ ਆਪਣੇ ਭੱਲੇ ਕੱਖ ਨਹੀਂ।
ਮੂਰਖ ਪੰਡਿਤ ਹਿਕਮਤ ਹੁਜਤ,
ਇਸ ਪ੍ਰਕਾਰ ਜਿਹੜੇ ਮੂਰਖ ਨੇ ਉਹ ਆਪਣੇ ਆਪ ਨੂੰ ਪੰਡਿਤ ਖਵਾਉਂਦੇ ਵੀ ਮੈਂ ਬੜਾ ਵਿਦਵਾਨ ਹਾਂ। ਔਰ ਇਸੇ ਪ੍ਰਕਾਰ ਜਿਹੜੇ ਹੁਕਮਤ ਹੁਜਤ ਦਾ ਭਾਵ ਹੈ, ਜਿਹੜੇ ਹਿਕਮਤ ਕਰਨ ਵਾਲੇ ਉਹਨਾਂ ਦੇ ਪੱਲੇ ਕੱਖ ਨਹੀਂ, ਉਹ ਤਾਂ ਕਰਦੇ ਹਨ।
ਸੰਜੈ ਕਰ ਹੈ ਪਿਆਰ,
ਇਸ ਪ੍ਰਕਾਰ ਪਿਆਰ ਕਿਹੜੀ ਗੱਲ ਨਾਲ ਹੈ, ਸੰਜੇ ਦਾ ਭਾਵ ਇਕੱਠੇ ਕਰਦੇ ਨੇ। ਗਿਆਨੀਆਂ ਦਾ ਮਿਸ਼ਨ ਵੀ ਉਹੋ ਜਿਹਾ ਹੈ ਅਤੇ ਬਾਕੀਆਂ ਦਾ ਵੀ ਉਹੋ, ਵੀ ਅੱਜ ਕਿੰਨੇ ਕੁ ਬਣੇ ਆ ਥਾਂ ਥਾਂ 'ਤੇ ਜਾਈਦਾ ਨਾ, ਜਿਹੜੇ ਪੈਰਾਂ ਨੂੰ ਆਣ ਕੇ ਚੰਬੜ ਦੇ ਆਖੇ ਦਾ, ਗੁਰਮੁਖੋ ਸਾਡੇ ਤੋਂ ਬਚੋ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲਵੋ। ਸਾਡਾ ਲੇਬਲ ਭਾਵੇਂ ਕੋਈ ਵੀ ਹੈ, ਪਰ ਭੱਜੇ ਫਿਰਦੇ ਹਾਂ ਮਾਇਆ ਲਈ, ਅਤੇ ਜਿਹੜਾ ਆਪ ਭੱਜਾ ਫਿਰਦਾ ਦੂਜਿਆਂ ਕੋਲ ਲੈਣ ਲਈ, ਉਹ ਦੇਵੇਗਾ ਕੀ? ਜੇ ਲੈਣਾ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਿਆ ਕਰੋ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਹੀ ਖਾਹੇ,
ਧਰਮੀ ਧਰਮ ਕਰਹੇ ਗਾਵਾ ਵਹੇ।
ਇਸ ਪ੍ਰਕਾਰ ਜਿਹੜੇ ਧਰਮੀ ਪੁਰਸ਼ ਨੇ ਨਾ, ਉਹਨਾਂ ਨੂੰ ਧਰਮ ਕਰਨਾ ਚਾਹੀਦਾ ਹੈ, ਪਰ ਇਹ ਧਰਮ ਕਰਨ ਦੀ ਬਜਾਏ ਕੁਝ ਘਾਟੇ ਜਾ ਰਹੇ ਨੇ। ਕੀ ਕਰਦੇ ਹਨ?
ਮੰਗੇ ਮੁਖ ਦੁਆਰ,
ਚਾਹੀਦਾ ਤਾਂ ਸੀ ਮੁਕਤ ਹੋਣਾ, ਪਰ ਇਹ ਪਦਾਰਥਾਂ ਨੂੰ ਮੰਗੀ ਜਾਂਦੇ। ਗਿਆਨੀ ਜੀ, ਆਹ ਸਾਡੀ ਅਰਦਾਸ ਕਰ ਦਿਓ, ਸਾਡੀ ਆਹ ਅਰਦਾਸ ਕਰ ਦਿਓ ਗੁਰਮੁਖੋ, ਅਰਦਾਸ ਕਰਨੀ ਚਾਹੀਦੀ ਹੈ। ਬੇਨਤੀ ਕਰਾਂ, ਜ਼ਰੂਰ ਕਰਿਆ ਕਰੋ, ਪਰ ਅਰਦਾਸ ਇਹ ਕਰਿਆ ਕਰੋ, ਵਿਣ ਤੋਂ ਦੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਔਰ ਅੱਜ ਅਰਦਾਸ ਦੀ ਗੱਲ ਵਿੱਚ ਆ ਗਈ, ਮੈਂ ਬੇਨਤੀ ਕਰਾਂਗਾ ਬਾਜਾਂ ਵਾਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੂੰ ਬਾਬਰ ਦੀ ਜੇਲ੍ਹ ਵਿੱਚ ਆ ਕੇ ਅਤੇ ਫਕੀਰਾਂ ਨੂੰ ਜੇਲ੍ਹ 'ਚੋਂ ਕੱਢਿਆ, ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਤੂੰ ਗਵਾਲੀਅਰ ਦੇ ਕਿਲ੍ਹੇ 'ਚ ਗਿਓਂ, 52 ਰਾਜਿਆਂ ਨੂੰ ਆਪਣੇ ਚੋਲਿਆਂ ਦੀਆਂ ਕਲੀਆਂ ਪਕੜਾ ਕੇ ਕੱਢਿਆ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਸਵਾਂ ਜਾਮਾ ਆਇਆ, ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਪੂਨੇ ਸਤਾਰੇ ਦੀ ਜੇਲ੍ਹ 'ਚੋਂ ਆਪਣੀਆਂ ਰਕਾਬਾਂ ਫੜਾ ਕੇ ਕੱਢਿਆ, ਅਤੇ ਗੁਰਮੁਖੋ ਜਿਹੜਾ ਗੁਰਦੁਆਰਾ ਬਣਿਆ ਗੋਬਿੰਦਸਰ ਸਾਹਿਬ, ਆਪਾਂ ਜਦੋਂ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ, ਉਸ ਥਾਂ 'ਤੇ ਉਹਨਾਂ ਨੂੰ ਉਤਾਰਿਆ, ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਆਖਿਆ, ਗੁਰਮੁਖੋ ਤੁਹਾਡਾ ਕਾਰਜ ਹੋ ਗਿਆ, ਰੱਬ ਰੱਬ ਕਰੋ। ਇਸੇ ਤਰ੍ਹਾਂ ਮੰਮੀ ਅਰਦਾਸ ਕਰਾਂ ਮੇਰੇ ਮਾਲਕਾ, ਜਿਵੇਂ ਪਹਿਲੇ ਜਾਮੇ 'ਚ ਫਕੀਰਾਂ ਨੂੰ ਕੱਢਿਆ ਬਾਬਰ ਦੀ ਜੇਲ੍ਹ 'ਚੋਂ, ਜਿਵੇਂ ਛੇਵੇਂ ਜਾਮੇ 'ਚ 52 ਰਾਜਿਆਂ ਨੂੰ ਕੱਢਿਆ ਗਵਾਲੀਅਰ ਦੇ ਕਿਲ੍ਹੇ 'ਚੋਂ, ਜਿਵੇਂ ਦਸਮ ਪਾਤਸ਼ਾਹ ਮਹਾਰਾਜ ਸਰੀਰ ਛੱਡ ਕੇ ਜੋਤੀਓ ਸਮਾ ਗਏ, ਅਤੇ 60 ਸਾਲ ਬਾਅਦ ਤੂੰ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਪੂਨੇ ਸਤਾਰੇ ਦੀ ਜੇਲ੍ਹ 'ਚੋਂ ਕੱਢਿਆ, ਅੱਜ ਵੀ ਸਾਡੇ ਨੌਜਵਾਨ ਜੇਲ੍ਹਾਂ 'ਚ ਰੁਲਦੇ ਨੇ ਬਾਜਾਂ ਵਾਲਿਆ, ਰੁਸਤਮ ਰਾਓ ਅਤੇ ਬਾਲਾ ਰਾਓ ਦੀ ਤਰ੍ਹਾਂ ਉਹਨਾਂ ਨੂੰ ਵੀ ਕੱਢ। ਬਾਕੀ ਤੇਰੇ ਬਾਰੇ ਇਹ ਵੀ ਅਸੀਂ ਪੜ੍ਹਦੇ ਹਾਂ, ਟੂਟੀ ਗੰਢ ਨਹਾਰ ਗੋਪਾਲ, ਤੇਰੇ ਦਰ ਦਾ ਸੇਵਕ ਬਖਸ਼ਿਆ ਆ ਗੁਰੂ ਕਾ ਲਾਲ ਅੰਮ੍ਰਿਤਧਾਰੀ ਸਿੰਘ, ਨਾਂ ਬੜਾ ਸੋਹਣਾ ਦਿੱਤਾ ਗੁਰਬਖਸ਼ ਸਿੰਘ, ਗੁਰੂ ਦਾ ਬਖਸ਼ਿਆ, ਅਤੇ ਜੇ ਬਖਸ਼ਿਸ਼ ਕੀਤੀ ਹੋ ਤਾਂ ਉਸ ਗੁਰਸਿੱਖ 'ਤੇ ਵੀ ਰਹਿਮਤ ਕਰ, ਉਹਦੇ ਜੀਵਨ ਦੀ ਡੋਰੀ ਨੂੰ ਲਮੇਰੀ ਕਰ, ਅਤੇ ਜਿਹੜੇ ਸੰਕਟ ਦੇ ਵਿੱਚੋਂ ਉਹ ਨਿਕਲਿਆ, ਤੂੰ ਸੰਕਟਾਂ ਨੂੰ ਕੱਢ ਸਕਦਾ, ਉਸ ਗੁਰੂ ਕੇ ਲਾਲ ਦੇ ਜੀਵਨ ਨੂੰ ਬਚਾ। ਇਹ ਮੈਂ ਆਪਣੇ ਦਿਲੋਂ ਅਰਦਾਸ ਕਰਦਾ ਅਤੇ ਸੰਗਤ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਉਹਨਾਂ ਭਾਈ ਗੁਰਬਖਸ਼ ਸਿੰਘ ਲਈ, ਅਤੇ ਜਿਹੜੇ ਗੁਰੂ ਕੇ ਲਾਲ ਸਾਡੀ ਕੌਮ ਦੇ ਪ੍ਰਵਾਨੇ ਜੇਲ੍ਹਾਂ 'ਚ ਰੁਲਦੇ ਨੇ ਬਾਜਾਂ ਵਾਲਿਆ, ਉਹਨੂੰ ਵੀ ਮੁਕਤ ਕਰ। ਸੋ ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਭਾਈ, ਉਹ ਅਰਦਾਸਾਂ ਕਰਦੇ ਅਤੇ ਮੰਗਦੇ ਹਨ।
ਜਤੀ ਸਦਾਵੇ ਜੁਗਤ ਨਾ ਜਾਣੇ,
ਆਪਣੇ ਆਪ ਨੂੰ ਜਤੀ ਤਾਂ ਖਵਾਉਂਦਾ, ਬਾਲ ਬ੍ਰਹਮਚਾਰੀ ਕਹਾਉਂਦਾ, ਪਰ ਪ੍ਰੈਕਟੀਕਲ ਜੀਵਨ ਨਹੀਂ। ਅਵਸਥਾ ਇਹ ਮਾਈ ਮੰਗਤ ਤ੍ਰੈ ਲਭਾਵੇ, ਉੱਪਰੋਂ ਭੈਣ ਜੀ ਕਹਿੰਦਾ ਅਤੇ ਅੰਦਰ ਸੋਚਦਾ ਵੀ ਕਿੱਡੀ ਸੋਹਣੀ ਆ ਲਾਹਨ, ਤੈਨੂੰ ਹੋਵੇ ਗੁਰੂ ਕਾ ਬਾਣਾ ਪਾਇਆ, ਤੇਰੀ ਸੋਚ ਮੈਣੀ ਹੋਵੇ, ਇਹ ਗੁਰਮੁਖੋ ਗੁਰਸਿੱਖਾਂ ਨੂੰ ਸੋਭਦਾ ਨਹੀਂ। ਜਤੀ ਸਦਾਉਂਦੇ ਤਾਂ ਹਨ ਪਰ ਜੁਗਤੀ ਢੰਗ ਤਰੀਕਾ ਨਹੀਂ ਜਾਣਦੇ।
ਛੱਡ ਬਹਿ ਘਰ ਬਾਰ,
ਘਰ ਬਾਰ ਤਿਆਗਿਆ ਹੋਇਆ ਹੈ,
ਸਭ ਕੋ ਪੂਰਾ ਆਪੇ ਹੋਵੇ,
ਸਾਰੇ ਪੂਰੇ ਨੇ, ਜਿਵੇਂ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਮੈਂ ਆਰਾਮ ਨਾਲ ਵੀ ਬ੍ਰਹਮ ਗਿਆਨੀ ਕਦੇ ਅਧੂਰੇ ਵੀ ਹੁੰਦੇ ਨੇ, ਇਹਦਾ ਭਾਵੇਂ ਡੁਪਲੀਕੇਟ ਹੋਵੇਗਾ, ਪੂਰਨ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਹੈ ਹੀ ਪੂਰਾ, ਉਹਨੂੰ ਪੂਰੇ ਕਹਿਣ ਦੀ ਕੀ ਲੋੜ ਹੈ। ਇਸ ਪ੍ਰਕਾਰ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਆਪਣੇ ਆਪ ਸਾਰੇ ਜੁੱਤੇ ਬਣਸਣੇ, ਖੁਦਾ ਬਣੇ ਬੈਠੇ ਹਨ।
ਘੱਟ ਨਾ ਕੋਈ ਆਖੇ,
ਕੋਈ ਵੀ ਆਪਣੇ ਆਪ ਨੂੰ ਘੱਟ ਖਵਾ ਕੇ ਰਾਜੀ ਨਹੀਂ।
ਪਤ ਪਰਵਾਣਾ ਪਿੱਛੇ ਪਾਈਐ,
ਪਰਵਾਣਾ ਦਾ ਪਾਪ ਪੱਤਰ ਇਹ ਯਾਦ ਰੱਖੀ, ਤੇਰੇ ਜਾਣ ਤੋਂ ਬਾਅਦ ਜਿਹੜਾ ਪਤ ਹੈ ਨਾ ਤੇਰੇ, ਇਹ ਲੋਕ ਦੱਸਣਗੇ ਕੌਣ ਚੰਗਾ ਤੇ ਕੌਣ ਮਾੜਾ।
ਤਾਂ ਨਾਨਕ ਤੋਲਿਆ ਜਾਪੈ,
ਆਪਣੇ ਆਪ ਨੂੰ ਪੂਰਾ ਤਾਂ ਖਵਾਉਂਦੇ ਪਰ ਗੁਰਮੁਖੋ ਤਕੜੀ ਤੇ ਪਾਇਆ ਪਤਾ ਚੱਲੇਗਾ ਪੂਰਾ ਕਿਹੜਾ ਤੇ ਅਧੂਰਾ ਕਿਹੜਾ ਹੈ। ਤੋਲਿਆ ਜਾਪੇ ਤੋਂ ਭਾਵ ਤੋਲਣ ਤੋਂ ਜਾਣਿਆ ਜਾਏਗਾ, ਪਤਾ ਚੱਲੇਗਾ।
ਮਹੱਲਾ ਪਹਿਲਾ ਵਧੀ ਸੁਵਜਗ ਨਾਨਕਾ,
ਇਸ ਪ੍ਰਕਾਰ ਇਹ ਸ਼ੁਕਲ ਪੱਖ ਹੈ, ਇਹ ਹਨੇਰਾ ਪੱਖ ਹੈ, ਜੋ ਤੂੰ ਕਰਦਾ ਗੁਰਮੁਖਾ ਠੱਟਿਆ ਇਹੋ ਹੀ ਹੋਵੇਗਾ।
ਸੱਚਾ ਵੇਖੈ ਸੋਏ,
ਇਥੋਂ ਅਰਥ ਗਲਤ ਹੋ ਗਿਆ ਹੈ, ਜੋ ਪਰਮਾਤਮਾ ਨੇ ਗੁਰਮੁਖੋਂ ਠੱਟਿਆ ਨਾ ਉਹ ਹੀ ਹੋਵੇਗਾ। ਵਧੀ ਸੁਵਜਗ ਦਾ ਅਰਥ ਹੈ ਜੋ ਪਰਮਾਤਮਾ ਨੇ ਠੱਟਿਆ ਉਹ ਵੀ ਹੋਵੇਗਾ। ਨਾਨਕ ਸੱਚਾ ਵੇਖੇ ਸੋਏ, ਉਹ ਸੱਚਾ ਪਰਮਾਤਮਾ ਵੇਖ ਰਿਹਾ ਹੈ।
ਸਭਨੀ ਛਾਲਾਂ ਮਾਰੀਆਂ,
ਸਾਰੀ ਛਾਲਾਂ ਤਾਂ ਮਾਰਦੇ ਹਨ,
ਕਰਤਾ ਕਰੇ ਸੋ ਹੋਏ,
ਜੋ ਕਰਤਾ ਤਾਂ ਕਰਦਾ ਗੁਰਮੁਖ ਉਹ ਹੁੰਦਾ ਹੈ ਹੋਵੇਗਾ।
ਅੱਗੇ ਜਾਤ ਨਾ ਜੋਰ ਹੈ,
ਆਪਣਾ ਨਾਂ ਤਾਂ ਕੱਟ ਕੇ ਗੁਰਮੁਖ ਜਾਤਾਂ ਤੇ ਬੜਾ ਜੋਰ ਦਿੱਤਾ, ਫਲਾਨਾ ਭੁੱਲਰ, ਫਲਾਨਾ ਸੰਧੂ, ਫਲਾਨਾ ਗਿੱਲ, ਤੇ ਵਿੱਚੋਂ ਕੌਰ ਤੇ ਸਿੰਘ ਆਪਰ ਮੂੰਹ ਵੀ ਕਰ ਦਿੱਤਾ, ਕੱਟ ਦਿੱਤਾ। ਬਾਜਾਂ ਵਾਲੇ ਨੇ ਪੁੱਤਰ ਵਾਰ ਕੇ ਸਾਨੂੰ ਸਿੰਘ ਅਤੇ ਕੌਰ ਬਣਾਇਆ, ਆਪਾਂ ਗੋਤਾਂ ਨੂੰ ਚੰਬੜ ਗਏ ਅਤੇ ਗੁਰੂ ਦਾ ਨਾਂ ਵਿੱਚੋਂ ਕੱਢ ਦਿੱਤਾ। ਆਪਾਂ ਕੌਰ ਖਵਾ ਕੇ ਬੀਬੀਆਂ ਕਹਿਣਗੀਆਂ ਅੱਧਾ ਨਾਂ ਲੈ ਕੇ ਅਤੇ ਪਤੀ ਦਾ ਨਾਂ ਜੋੜਨਗੀਆਂ। ਬੰਦੇ ਆਪਣੇ ਨਾਲ ਗੋਤ ਲਾਉਣਗੇ, ਉਹ ਭਲਿਆ ਪੁਰਸ਼ਾ। ਗੁਰੂ ਗੋਬਿੰਦ ਸਿੰਘ ਨੇ ਪੁੱਤ ਵਾਰੇ, ਪਿਤਾ ਵਾਰਿਆ, ਮਾਂ ਵਾਰੀ, ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾਤ ਨੂੰ ਤੂੰ ਝੋਲੀ 'ਚ ਪਵਾ ਕੇ ਰਾਜੀ ਨਹੀਂ, ਤੈਨੂੰ ਕੌਰ ਅਤੇ ਸਿੰਘ ਚੰਗਾ ਹੀ ਨਹੀਂ ਲੱਗਦਾ। ਪਰ ਯਾਦ ਰੱਖੀ ਅੱਗੇ ਜਾਤ ਨਾ ਜ਼ੋਰ ਹੈ, ਨਾ ਅੱਗੇ ਜਾਤ ਜਾਣੀ ਹੈ, ਨਾ ਤੇਰੀ ਤਾਕਤ ਜਾਣੀ ਹੈ।
ਅੱਗੇ ਜੀਓ ਨਵੇਂ,
ਸਾਰੇ ਓਪਰੇ ਨੇ, ਨਵੇਂ ਨੇ, ਤੂੰ ਉਹਨਾਂ ਨੂੰ ਜਾਣਦਾ ਨਹੀਂ।
ਜਿਨ ਕੇ ਲੇਖੇ ਪਤ ਪਵੇ,
ਭਾਈ ਲੇਖ 'ਚ ਪਤ ਪੈ ਗਏ, ਪ੍ਰਭੂ ਦੇ ਦਰ ਪ੍ਰਵਾਨ ਹੋ ਗਏ।
ਚੰਗੇ ਸੇਈ ਕੇ,
ਚੰਗੇ ਨੇ ਭਾਈ ਮਰਦਾਨਾ ਪੂਜਿਆ ਗਿਆ, ਗੁਰੂ ਨੂੰ ਪ੍ਰਵਾਨ ਹੋ ਗਿਆ ਨਾ, ਹੈ ਤਾਂ ਮੇਰੇ ਵਰਗਾ ਮਰਾਸੀ ਸੀ ਨਾ ਡੂਮ, ਪਰ ਗੁਰੂ ਨਾਨਕ ਦੇ ਦਰ ਪ੍ਰਵਾਨ ਹੋ ਗਿਆ, ਭਾਈ ਮਰਦਾਨਾ ਅਮਰ ਹੋ ਗਿਆ। ਅਮਰ
ਪੌੜੇ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ,
ਭਾਈ ਤੁਰੋਂ ਕਰਮ ਜਿਨ੍ਹਾਂ ਨੂੰ ਪ੍ਰਾਪਤ ਨੇ, ਜਿਨ੍ਹਾਂ ਤੇ ਵਾਹਿਗੁਰੂ ਨੇ ਤੁਰੋਂ ਕਿਰਪਾ ਕੀਤੀ ਹੈ,
ਤਾਂ ਤਿਨੀ ਖਸਮ ਤੇ ਆਇਆ,
ਮਾਲਕ ਨੂੰ ਚੇਤੇ ਕੀਤਾ।
ਇਹਨਾਂ ਜਨਤਾ ਕੈ ਵਸ ਕਿਛ ਨਾਹੀ,
ਇਹਨਾਂ ਵਿਚਾਰਿਆਂ ਦੇ ਕੀ ਵਸ ਹੈ,
ਤੁਧ ਵੇਕੀ ਜਗਤ ਉਪਾਇਆ,
ਵੱਖ ਵੱਖ ਤਰ੍ਹਾਂ ਦੇ ਸੰਸਾਰ ਦੇ ਜੀ ਪੈਦਾ, ਵੇਕੀ ਦਾ ਭਾਵ ਵੱਖ ਵੱਖ ਤਰ੍ਹਾਂ ਦੇ ਜੀ ਪੈਦਾ ਕੀਤੇ ਹਨ।
ਇੱਕ ਨਾਂ ਨੂੰ ਤੂੰ ਮੇਲ ਲਿਆ ਹੈ,
ਕਿਰਪਾ ਕਰਕੇ ਉਹਨਾਂ ਨੂੰ ਜੋੜ ਲਈ ਨਾ ਆਪਣੇ ਨਾਲ,
ਇੱਕ ਆਪੋ ਤੁਧ ਖਵਾਇਆ,
ਜਿਹਨਾਂ ਮਾੜੇ ਕਰਮ ਕੀਤੇ ਤੇਰੀ ਆਗਿਆ ਚ ਨਹੀਂ, ਉਹ ਧੱਕੇ ਖਾਂਦੇ ਫਿਰਦੇ ਨੇ, ਭੜਕਦੇ ਹਨ।
ਗੁਰ ਕਿਰਪਾ ਤੇ ਜਾਣਿਆ,
ਗੁਰੂ ਕਿਰਪਾ ਕਰੇ ਤੇ ਜਾਣਿਆ ਜਾ ਸਕਦਾ, ਸਮਝਿਆ ਜਾ ਸਕਦਾ ਹੈ,
ਜਿੱਥੇ ਤੁਧ ਆਪ ਬੁਝਾਇਆ,
ਕਿਰਪਾ ਕਰਕੇ ਜਣਾਉਣਾ ਕੀਤਾ, ਬੁਝਾਇਆ ਦਾ ਭਾਵ ਜਣਾਉਣਾ ਕੀਤਾ, ਸਮਝਾਉਣਾ ਕੀਤਾ ਹੈ।
ਸਹਿਜੇ ਹੀ ਸੱਚ ਸਮਾਇਆ,
ਗੁਰਮੁਖਾ ਗੱਲ ਤਾਂ ਬਣੇਗੀ ਤੂੰ ਮਨ ਨੂੰ ਅਡੋਲ ਕਰ, ਜਿਹੜੇ ਅਡੋਲ ਹੋ ਗਏ ਨੇ ਉਹ ਸੱਚ ਵਿੱਚ ਲੀਨ ਹੋ ਗਏ ਨੇ। ਗੁਰਮੁਖ ਸ਼ਬਦ ਦੀ ਬਹੁਤ ਲੰਮੀ ਚੌੜੀ ਵਿਆਖਿਆ ਸੀ, ਅਪਰਾਲਾ ਮੈਂ ਬੜਾ ਕੀਤਾ ਪਰ ਬੜਾ ਕੁਝ ਰਹਿ ਗਿਆ। ਗੁਰੂ ਅਤੇ ਗੁਰੂ ਕੀ ਸੰਗਤ ਮੈਨੂੰ ਮੁਆਫ਼ ਕਰੇ, ਸਤਿਗੁਰੂ ਦੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੇ ਕਿ ਪਾਤਸ਼ਾਹ ਰਹਿਮਤਾਂ ਕਰਨ, ਜੋ ਕਿਹਾ ਹੈ ਇਹ ਪ੍ਰੈਕਟੀਕਲ ਜੀਵਨ ਬਣੇ। ਦੁਬਾਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕ